श्री राग विच गुरु नानक पातशाह जी दे जो शब्द हन ओ आप जी सरवण कर रहे हो। छेवा शब्द है, आओ इसका पाठ सरवण करो। पहलो श्री राग महला पहला। जाल मो कस मस कर, मत कागद कर सार, पाओ कलम कर चित लिखारी, गुर पुछ लिख बिचार। लिख नाम साला लिख, लिख अंत ना पारावार। बाबा ए लेखा लिख जान, जिथे लेखा मंगिया तिथे होए सच्चा निशान। रहाओ जिथे मिले वडियाइया, सद खुशियां सद चाओ, तिन मुख टिके निकले जिन मन सच्चा नाओ। कर्म मिले ता पाइया, नाही गली वाओ दुआओ। एक आवे एक जाहे उठ, रखिए नाम सलार, एको पाए मंगते एक ना वड्डे दरबार। अग्गे गया जानिए विण नावे बेकार, विण नावे बेकार। पै तेरा डर अगला, खप खप छिजै दे, नाम जिना सुल्तान खां होंदे डिठे खे। नानक उठी चलिया सब कूड़े टुटे ने। सारे ध्यान देना, जो सिरलेख है श्री राग महल पहला। इथे उचेचे तौर ते सतगुरां ने महला दी बजाय लफज महल लिखया है, तो इथो भी पता लग जांदा उचारण दा के महल नहीं आखना महल आखना। महल ता बिल्डिंग नू आखीदा है, महल पहला महल, दूजा महल, तीजा महल, इस तरह सतगुरां दे महल दसे ने। श्री राग महल पहला। जाल मो कस मस कर, मत कागद कर सार। जाल मो कस मस कर, मोह दी गल हो रही है। मोह कस ए पहलों लिये, मोह कसा के पाव, मोह दा पाउडर बना के, अखरी अर्थ है मोह दा पाउडर जिहा बना के। जाल मोह नू जला के, ए पाउडर नू जला के। मस कर इस दी स्याही बना ले, मस तो भाव है मसू, ते मसू कहंदे ने स्याही नू। तो अंकड़ थोड़ा जा इत्थे बोलेगा, आम तौर ते अखीरला अंकड़ लफज च बोलदा नहीं हुंदा, इस करके इस नू असी मस कह दिंदे आ, है लफज मसू। जाल मोह कस मस कर, अपने मोह नू कसा के जला के इहदी स्याही बना ले। मैं बेनती करा, पुराने जमाने कालख नू पानी च घोल के उसकी स्याही बनाया करदे सन। तो कहिंदे ने अपने मोह नू जला ले, खत्म कर ले, इस दी स्याही बना। भाव तो है मोह मुकाउण दी गल, लेकिन पोएटिक वे च लिखया है कि अपने मोह दी स्याही बना ले, मोह नू कसा के जला के अपने मोह दी स्याही बना ले। मत कागद कर सार, मत और सार लफज ए दोनों कठे जुड़ते ने। सार मत तो भाव है उच्ची मत, सार मत उच्ची मत। कागज कर कागज बना ले, अपनी उच्ची मत नू बना कागज। हुण लिखण लई सानू स्याही चाहीदी है, कलम चाहीदी है, कागज चाहीदा है। तो दसते ने सतगुरु केड़ी चीज दी स्याही बना, की तेरा कागज होवे की कलम होवे। मत सार अपनी उच्ची मत, कागज कर इसनू तू कागज बना। पाओ कलम कर ते पाओ दा अर्थ है प्रेम भावना। प्रेम भावना नू तू कलम बना। पाओ कलम कर अपनी प्रेम भावना नू, अपनी श्रद्धा नू, अपनी प्रेम भावना नू इसनू तू कलम बना। चित लिखारी तेरा चित लिखारी होवे, तेरा मन लिखारी होवे, तेरा चित लिखारी होवे। ते गुर पुछ लिख विचार, गुर पुछ अखरी अर्थ गुरु नू पुछ के, ते पावर्थ गुरु तो सिख्या लेके, गुरु तो सिख्या लेके, गुरु दी सिख्या लेके, गुरु तो प्रेरणा लेके, गुरु तो सिख्या लेके। लिख विचार ते विचार दा भाव अर्थ है सिफत। लिख की परमेश्वर दी सिफत लिख, सिफत सलाह लिख। तो जाल मोह कसमस कर, अपने मोह नू जला के कसा के जला के इसकी स्याही बना। मत कागद कर सार, अपनी सार मत नू तू कागज बना, अपनी उच्ची मत नू तू कागज बना ले। पाओ कलम कर अपनी प्रेम भावना नू, अपनी श्रद्धा नू तू कलम बना। चित लिखारी, चित तेरा लिखारी होवे, मन तेरा लिखारी होवे, ते इस कागज ते तू लिखना की है। गुर पुछ लिख विचार, गुरु तो सिख्या लेके, गुरु तो सिख्या लेके ते तू परमेश्वर दी सिफत सलाह लिख, परमेश्वर दी सिफत लिख। लिख नाम सलाह लिख, लिख अंत ना पारावार। ते सिफत विच तू की लिख, सिफत विच केड़े ख्याल प्रगट कर, आ खास ख्याल प्रगट कर। लिख नाम सलाह लिख, बाणी लिख। लिख नाम तो भाव है बाणी, नाम दा अर्थ है बाणी। बाणी लिख, बाणी दा उतारा कर, बाणी लिख। सलाह लिख, प्रभु दी सिफ सलाह लिख। लिख अंत ना पारावार, अपनी लिखत विच आ गल लिख कि हे प्रभु तेरा अंत नहीं पाया जा सकता, तेरा पारावार भाव तेरा उरला पारला बन्ना लभ्या नहीं जा सकता। ए गल्लां लिख, लिख नाम सलाह लिख, लिख अंत ना पारावार। ते अपनी लिखत विच तू की लिख, बाणी लिख, लिख नाम बाणी लिख सला लिख सिर्फ सला दी बाणी लिख लिख अंत ना पारा वार और उचेचे तौर ते आ बचन लिख के हे परमेश्वर तेरा अंत नहीं पाया जा सकदा तेरा उरला पारला बन्ना नहीं लभ्या जा सकदा। बाबा ए लेखा लिख जान बाबा तो पावे पाई हे भाई ए लेखा तो पावे अजेहा लेखा सिर्फ सलाह दा लेखा प्रभु दी सिर्फ सलाह दा लेखा ऐसी लिखत लिख जान लिखनी सिख हे भाई ऐसी परमेश्वर दी सिफत सलाह लिखनी सिख लिख जान लिखनी सिख जिथे लेखा मंगिए तिथे हुए सचा निशान जे तू एहो जी परमेश्वर दी सिफत दा लेखा लिखेगा ऐसी लिखत लिखेगा तो फल की मिलेगा फल ए मिलेगा कि जिथे लेखा मंगी है जिथे कर्मां दा लेखा मंगया जांदा है जिथे कर्मां दा लेखा जीव तो मंगीदा है तिथे उस जगह होए सच्चा निशान तेरे मस्तक ते परवानगी दा टिका लग जाएगा प्रभु परवानगी तेनू मिल जाएगी पा परमेश्वर दी जोत विच परवानगी मिल जाएगी तेरे मस्तक ते परवानगी दा टिका लग जाएगा सदीव तौर ते परमेश्वर नाल मिल जाएगा सच्चा तो भाव है प्रभु दा प्रभु दी परवानगी दा निशान कहिंदे ने टिका निशानी टिका जे तू अजिहा लेखा लिखना सिख जाएगा तो फल तेनू ए मिलेगा कि जिथे कर्मा दा दरगाहे लेखा लिया जांदा है उस लेखे तो तू छुटेगा अते तेरे मस्तक ते परमेश्वर जोत विच परवानगी दा टिका लग जाएगा तेनू परवानगी मिल जाएगी उस जोत विच रहाओ जिथे मिले वडियाइया जिथे जिस जगह मिले मिलिया कर दिया ने वडियाइया वडियाइया इज्जत जिस जगह जीवां नू इज्जत मिल दिया ने भाव दरगाहे जिथे जीवां नू परवानगी दी इज्जत मिलदी है जिथे परमेश्वर वल्लों इज्जत मिलदियां ने सद खुशियां सद चाओ उथे सद खुशियां तेरे लई सदीव खुशियां हासिल हो जाणगियां सद खुशियां तेनू सदा दियां खुशियां उत्थे नसीब हो जाणगियां सद चाओ सदा दे इत्थे चाओ दा पावर था हुलारे उत्थे तेनू सदा दे आत्मक हुलारे नसीब हो जाणगे जे तू ऐसा लेखा लिखना सिख जाए तो वही जिस दरगाहे जीवां नू प्रभु वल्लों इज्जत मिलदी है मान सम्मान मिलदा है वडियाइयां मिलदियां ने उस जगह तेनू भी सदीव खुशियां हासिल हो जाणगियां तेनू भी सदीव सदा लई आत्मक हुलारे नसीब हो जाणगे तिन मुख टिके निकलै जिन मन सच्चा ना मुख दा मतलब हुंदा है मुंह इथे भाव है मथे ते क्योंकि टिक्का मुंह ते नहीं लाईदा मथे ते लाईदा तिन मुख टिक्के निकले ਉਨ੍ਹਾਂ ਦੇ ਮਸਤਕ ਤੇ ਟਿੱਕੇ ਲੱਗਦੇ ਨੇ। ਜਿਨ ਮਨ ਜਿਨ੍ਹਾਂ ਦੇ ਮਨ ਅੰਦਰ ਜਿਨ ਮਨ ਜਿਨ੍ਹਾਂ ਦੇ ਮਨ ਅੰਦਰ ਸੱਚਾ ਨਾਉ ਪਰਮੇਸ਼ਰ ਦਾ ਨਾਮ ਵਸ ਗਿਆ, ਸੱਚਾ ਪਰਮੇਸ਼ਰ ਦਾ ਨਾਉ ਨਾਮ, ਉਸ ਦੀ ਦਰਗਾਹੇ ਤਾਂ ਉਸਦੇ ਮਸਤਕ ਤੇ ਟਿੱਕੇ ਲੱਗਦੇ ਨੇ ਜਿਸਦੇ ਮਨ ਵਿਚ ਪਰਮੇਸ਼ਰ ਦਾ ਨਾਮ ਵਸ ਗਿਆ। ਜੇ ਤੁਸੀਂ ਇੱਥੇ ਨਾਮ ਸੁਣ ਕੇ, ਨਾਮ ਪੜ੍ਹ ਕੇ, ਨਾਮ ਲਿਖ ਕੇ ਹਿਰਦੇ ਚ ਵਸਾ ਲਿਆ ਤਾਂ ਫਿਰ ਵਾਹਿ ਪਰਮੇਸ਼ਰ ਦੀ ਦਰਗਾਹ ਵਿਚ ਫਿਰ ਮਸਤਕ ਤੇ ਟਿੱਕੇ ਲੱਗਦੇ ਨੇ, ਫਿਰ ਉਥੇ ਇੱਜ਼ਤ ਮਿਲਦੀ ਹੈ, ਵਡਿਆਈ ਮਿਲਦੀ ਹੈ, ਆਦਰ ਮਿਲਦਾ ਹੈ। ਤੋ ਜਿਨ ਮਨੇ ਸੱਚਾ ਨਾਉ ਦਾ ਮਤਲਬ ਹੈ ਜਿਨ੍ਹਾਂ ਮਨ ਅੰਦਰ ਪਰਮੇਸ਼ਰ ਦਾ ਨਾਮ ਵਸਾ ਲਿਆ। ਕਰਮ ਮਿਲੈ ਤਾਂ ਪਾਈਐ, ਪ੍ਰਭੂ ਦਾ ਨਾਮ ਹਿਰਦੇ ਚ ਤਦ ਪਾਈਦਾ ਹੈ ਜੇ ਉਹਦੀ ਬਖਸ਼ਿਸ਼ ਨਸੀਬ ਹੋਵੇ। ਹਿਰਦੇ ਚ ਨਾਮ ਦਾ ਵਾਸਾ ਵੀ ਐਵੇਂ ਨਹੀਂ ਹੋ ਜਾਂਦਾ। ਤੋ ਕਹਿੰਦੇ ਨੇ ਕਰਮ ਮਿਲੈ ਤਾਂ ਪਾਈਐ, ਕਰਮ ਆਖਿਆ ਬਖਸ਼ਿਸ਼, ਪ੍ਰਭੂ ਦੀ ਬਖਸ਼ਿਸ਼ ਨਸੀਬ ਹੋਵੇ ਤਦ ਹੀ ਹਿਰਦੇ ਚ ਨਾਮ ਦਾ ਵਾਸਾ ਪਾਈਦਾ ਹੈ। ਹਿਰਦੇ ਚ ਨਾਮ ਦਾ ਵਾਸਾ ਵੀ ਐਵੇਂ ਨਹੀਂ ਨਸੀਬ ਹੋ ਜਾਂਦਾ। ਹਿਰਦੇ ਚ ਨਾਮ ਦਾ ਵਾਸਾ ਵੀ ਤਦ ਹੈ ਜੇ ਪਰਮਾਤਮਾ ਦੀ ਬਖਸ਼ਿਸ਼ ਨਸੀਬ ਹੋਵੇ। ਨਾ ਹੀ ਗੱਲੀ ਵਾਓ, ਗੱਲੀ ਵਾਓ ਇਕੱਠਾ ਜੁੜਦਾ ਹਵਾਈ ਗੱਲਾਂ ਤੇ, ਹਵਾਈ ਗੱਲਾਂ ਦਾ ਮਤਲਬ ਹੁੰਦਾ ਹੈ ਫੋਕੀਆਂ ਗੱਲਾਂ। ਗੱਲੀ ਵਾਓ ਇਹ ਦੋ ਅੱਖਰ ਇਕੱਠੇ ਜੁੜਦੇ ਨੇ, ਹਵਾਈ ਗੱਲਾਂ ਫੋਕੀਆਂ ਗੱਲਾਂ। ਨਾ ਹੀ ਵਾਓ ਗੱਲੀ, ਜੇ ਮੈਂ ਇਹਨੂੰ ਤਰਤੀਬ ਦੇਣੀ ਹੋਵੇ ਅੱਖਰਾਂ ਨੂੰ ਤਾਂ ਇਸ ਤਰ੍ਹਾਂ ਕਹਾਂਗਾ, ਨਾ ਹੀ ਵਾਓ ਗੱਲੀ, ਹਵਾਈ ਗੱਲਾਂ ਨਾਲ, ਹਵਾਈ ਗੱਲਾਂ ਨਾਲ ਨਾਮ ਦਾ ਵਾਸਾ ਨਹੀਂ ਹੁੰਦਾ ਹਿਰਦੇ ਚ। ਭਾਵ ਨਾਮ ਦੀਆਂ ਗੱਲਾਂ ਕਰੀ ਜਾਈਏ, ਨਾਮ ਦੀ ਕਮਾਈ ਨਾ ਕਰੀਏ ਤੇ ਇਸ ਤਰ੍ਹਾਂ ਨਾਮ ਦਾ ਵਾਸਾ ਨਹੀਂ ਹੋ ਜਾਂਦਾ। ਤੇ ਨਾ ਹੀ ਦੁਆਓ, ਦੁਆਓ ਲਫ਼ਜ਼ ਆਇਆ ਦੁਆ ਤੋਂ, ਤੇ ਉਰਦੂ ਚ ਦੁਆ, ਉਰਦੂ ਫਾਰਸੀ ਚ ਦੁਆ ਕਿਸ ਨੂੰ ਕਹਿੰਦੇ ਨੇ? ਪ੍ਰੇਅਰ ਨੂੰ, ਦੁਆ। ਨਾ ਹੀ ਦੁਆਓ, ਨਾ ਹੀ ਫਰਜ਼ੀ ਦੁਆਵਾਂ ਨਾਲ, ਨਾ ਹੀ ਫਰਜ਼ੀ ਦੁਆਵਾਂ ਨਾਲ ਇਹ ਹਿਰਦੇ ਚ ਨਾਮ ਦਾ ਵਾਸਾ ਹੁੰਦਾ ਹੈ। ਨਾ ਹੀ ਫੋਕੀਆਂ ਗੱਲਾਂ ਨਾਲ ਤੇ ਨਾ ਹੀ ਵਿਖਾਵੇ ਦੀ ਬੰਦਗੀ ਨਾਲ, ਵਿਖਾਵੇ ਦੀ ਦੁਆ ਨਾਲ ਨਾਮ ਦਾ ਵਾਸਾ ਹੁੰਦਾ। ਵਿਖਾਵੇ ਦੀ ਬੰਦਗੀ ਨਾਲ, ਵਿਖਾਵੇ ਦੀ ਦੁਆ ਨਾਲ ਵੀ ਨਹੀਂ ਵਾਸਾ ਹੋਣਾ ਨਾਮ ਦਾ ਹਿਰਦੇ ਚ, ਤੇ ਨਾ ਹੀ ਨਿਰੀਆਂ ਫੋਕੀਆਂ ਗੱਲਾਂ ਨਾਲ ਹੋਣਾ। ਇਹ ਤਾਂ ਨਾਮ ਦੀ ਕਮਾਈ ਨਾਲ ਵਾਸਾ ਹੋਣਾ। ਇੱਕ ਆਮ ਹੈ, ਇੱਕ ਜਾਂ ਹੈ, ਉੱਠ। ਕਹਿੰਦੇ ਨੇ ਦੇਖੋ ਕਈ ਇਨਸਾਨ ਜਨਮ ਲੈ ਕੇ ਸੰਸਾਰ ਵਿਚ ਆ ਰਹੇ ਨੇ, ਕਈ ਇੱਥੋਂ ਉੱਠ ਕੇ ਤੁਰੀ ਜਾ ਰਹੇ ਨੇ, ਅਨੇਕਾਂ ਹੀ ਆ ਰਹੇ ਨੇ, ਅਨੇਕਾਂ ਹੀ ਜਾ ਰਹੇ ਨੇ। ਇੱਕ ਆਮ ਹੈ, ਇੱਕ ਜਨਮ ਲੈ ਕੇ ਆ ਰਹੇ ਨੇ, ਭਾਵ ਅਨੇਕਾਂ ਹੀ, ਕਈ ਅਨੇਕਾਂ ਹੀ ਜਨਮ ਲੈ ਕੇ ਸੰਸਾਰ ਵਿਚ ਆ ਰਹੇ ਨੇ। ਇੱਕ ਜਾਂ ਹੈ, ਉੱਠ, ਕਈ ਇੱਥੋਂ ਉੱਠ ਕੇ ਤੁਰੀ ਜਾ ਰਹੇ ਨੇ, ਆਵਾਜਾਈ ਚਾਲੂ ਹੈ, ਜਨਮ ਮਰਨ ਚਾਲੂ ਹੈ। ਰੱਖਿਆ ਨਾਮ ਸਲਾਰ, ਕਈ ਆ ਕੇ ਖੂਬ ਧਨ ਕਮਾਉਂਦੇ ਨੇ, ਤੇ ਰੱਖਿਆ ਨਾਮ ਸਲਾਰ, ਆਪਣਾ ਨਾਮ ਰੱਖਦੇ ਨੇ, ਆਪਣਾ ਆਪਣੇ ਆਪ ਨੂੰ ਕਹਾਉਂਦੇ ਨੇ ਕਿ ਸਲਾਰ, ਤੇ ਸਲਾਰ ਦਾ ਮਤਲਬ ਹੈ ਸਰਦਾਰ, ਤੇ ਸਰਦਾਰ ਦਾ ਮਤਲਬ ਹੈ ਤਨਾੜ। ਕਈ ਐਸੇ ਜੀਵ ਆਉਂਦੇ ਨੇ ਇੱਥੇ ਆ ਕੇ ਧਨ ਦੀ ਕਮਾਈ ਕਰਦੇ ਨੇ ਤੇ ਆਪਣੇ ਆਪ ਨੂੰ ਧਨਾੜ ਅਖਵਾਉਂਦੇ ਨੇ, ਅਮੀਰਜ਼ਾਦੇ ਅਖਵਾਉਂਦੇ ਨੇ, ਸਰਦਾਰ ਅਖਵਾਉਂਦੇ ਨੇ। ਇੱਕ ਉਪਾਅ ਮੰਗਦੇ ਤੇ ਕਈ ਜੀਵ ਉਸਨੇ ਪੈਦਾ ਕੀਤੇ ਨੇ ਜੋ ਅਸੀਂ ਦੇਖ ਰਹੇ ਹਾਂ ਮੰਗਤੇ ਨੇ ਦੂਜਿਆਂ ਤੋਂ ਮੰਗ ਮੰਗ ਖਾਂਦੇ ਨੇ ਗਰੀਬ ਨੇ ਦੂਜਿਆਂ ਤੋਂ ਮੰਗ ਮੰਗ ਖਾਂਦੇ ਨੇ ਮੰਗਤੇ ਨੇ ਮੰਗ ਮੰਗ ਖਾਂਦੇ ਨੇ ਔਰ ਅਸੀਂ ਇਹ ਵੀ ਵੇਖਦੇ ਹਾਂ ਕਿ ਕਈ ਜੀਵ ਉਸਨੇ ਮਾਲਕ ਨੇ ਪੈਦਾ ਕੀਤੇ ਨੇ ਧਰਤੀ ਤੇ ਜੋ ਮੰਗ ਮੰਗ ਖਾ ਰਹੇ ਨੇ ਜਿਨ੍ਹਾਂ ਕੋਲ ਕੋਈ ਪੈਸਾ ਨਹੀਂ ਧਨ ਨਹੀਂ ਦੂਜਿਆਂ ਤੋਂ ਮੰਗ ਮੰਗ ਖਾ ਰਹੇ ਨੇ ਮੰਗਤੇ ਨੇ ਇੱਕ ਨਾ ਵੱਡੇ ਦਰਬਾਰ ਤੇ ਦਰਬਾਰ ਦਾ ਮਤਲਬ ਹੁੰਦਾ ਹੈ ਦਰਬਾਰ ਤੇ ਦਰਬਾਰ ਦਾ ਮਤਲਬ ਹੈ ਰਾਜ ਮਹਿਲ ਇੱਕ ਨਾ ਨੂੰ ਤੂੰ ਬਹੁਤ ਰਾਜ ਭਾਗ ਦਿੱਤੇ ਨੇ ਇੱਕ ਨਾ ਵੱਡੇ ਦਰਬਾਰ ਇੱਕ ਨਾ ਨੂੰ ਰਾਜ ਭਾਗ ਨਸੀਬ ਨੇ ਤੂੰ ਕਈਆਂ ਆ ਕੇ ਇੱਥੇ ਧਨ ਕਮਾਇਆ ਤਨਾ ਰਖਵਾਏ ਕਈ ਮੰਗਤੇ ਪੈਦਾ ਹੋਏ ਦੇਖ ਰਹੇ ਆ ਮੰਗਤੇ ਨੇ ਮੰਗ ਮੰਗ ਖਾਂਦੇ ਨੇ ਤੇ ਕਈ ਰਾਜ ਭਾਗਾਂ ਦੇ ਮਾਲਕ ਨੇ ਰਾਜੇ ਨੇ ਅੱਗੇ ਗਿਆ ਜਾਣੀਏ ਆ ਸੰਸਾਰ ਛੱਡਣ ਤੋਂ ਬਾਅਦ ਅੱਗੇ ਦਰਗਾਹੇ ਪਹੁੰਚਿਆ ਪਤਾ ਲੱਗਦਾ ਏ ਜਾਣੀਏ ਜਾਣੀਦਾ ਏ ਪਤਾ ਲੱਗਦਾ ਏ ਸੋਝੀ ਪੈਂਦੀ ਏ ਸਮਝ ਆਉਂਦੀ ਏ ਕੀ ਸਮਝ ਆਉਂਦੀ ਏ ਵਿਣ ਨਾਮ ਹੈ ਵੇਕਾਰ ਜੇ ਨਾਮ ਨਹੀਂ ਜਪਿਆ ਤਾਂ ਰਾਜ ਭਾਗ ਬੇਕਾਰ ਸੀ ਜੇ ਨਾਮ ਨਹੀਂ ਜਪਿਆ ਤਾਂ ਧਨ ਜੋੜਿਆ ਬੇਕਾਰ ਸੀ ਇਹ ਸਮਝ ਆ ਜਾਂਦੀ ਅੱਗੇ ਗਿਆ ਜਾਣੀਏ ਵਿਣ ਨਾਮ ਹੈ ਬੇਕਾਰ ਜੇ ਨਾਮ ਪੱਲੇ ਨਹੀਂ ਤਾਂ ਦਰਗਾਹੇ ਪਹੁੰਚਿਆ ਇਹ ਸੋਝੀ ਪੈਂਦੀ ਹੈ ਕਿ ਇੱਥੇ ਧਰਤੀ ਤੇ ਜੋ ਪਾਇਆ ਸੋ ਬੇਕਾਰ ਸੀ ਰਾਜ ਭਾਗ ਵੀ ਬੇਕਾਰ ਸੀ ਧਨ ਜੋੜਿਆ ਵੀ ਬੇਕਾਰ ਸੀ ਪੈ ਤੇਰਾ ਡਰ ਅਗਲਾ ਹੁਣ ਮੈਂ ਬੇਨਤੀ ਕਰਾਂ ਸਾਰੀ ਧਿਆਨ ਦੇਣਾ ਪਿਛਲੀ ਪੰਕਤੀ ਵਿਚ ਦੇਖੋ ਲਫ਼ਜ਼ ਆਇਆ ਵਿਣ ਉਹ ਵਿਣ ਲਫ਼ਜ਼ ਇੱਥੇ ਸ਼ੁਰੂਆਤ ਵਿਚ ਨਾਲ ਲੱਗਣਾ ਹੈ ਤੇ ਫੇਰ ਅਰਥ ਬਣਨੇ ਨੇ ਇੰਜ ਬਣਨਾ ਵਿਣ ਅੱਖਰ ਇੱਥੇ ਛੁਪਿਆ ਵਿਣ ਭੈ ਤੇਰੇ ਡਰ ਅਗਲਾ ਇਸ ਤਰ੍ਹਾਂ ਬਣਨੀ ਹੈ ਪੰਕਤੀ ਵਿਣ ਭੈ ਤੇਰੇ ਡਰ ਅਗਲਾ ਤੇਰਾ ਡਰ ਪਾਓ ਅੰਦਰ ਨਹੀਂ ਵਸਿਆ ਤਾਂ ਡਰ ਅਗਲਾ ਤਾਂ ਸੰਸਾਰ ਦਾ ਡਰ ਖੂਬ ਸਤਾਏਗਾ ਬਹੁਤ ਸਤਾਏਗਾ ਅਗਲਾ ਤੋਂ ਪਾ ਬਹੁਤਾ ਅਗਲਾ ਦਾ ਅਰਥ ਹੁੰਦਾ ਹੈ ਬਹੁਤਾ ਵਿਣ ਭੈ ਤੇਰੇ ਮੈਂ ਬੇਨਤੀ ਕਰਾਂ ਆ ਵਿਣ ਜਿਹੜਾ ਪਿਛਲੀ ਪੰਕਤੀ ਚ ਹੈ ਉਹ ਹੀ ਇੱਥੇ ਨਾਲ ਜੁੜਦਾ ਹੈ ਕਿਉਂਕਿ ਉਹੀ ਆਈਡੀਆ ਅੱਗੇ ਤੁਰ ਰਿਹਾ ਹੈ ਵਿਣ ਭੈ ਤੇਰੇ ਤੇ ਜਿਵੇਂ ਵਿਣ ਨਾਵੇਂ ਸੀ ਨਾ ਇਵੇਂ ਹੈ ਵਿਣ ਭੈ ਤੇਰੇ ਜੇ ਤੇਰਾ ਡਰ ਪਾਓ ਹਿਰਦੇ ਵਿਚ ਨਹੀਂ ਤਾਂ ਡਰ ਅਗਲਾ ਤਾਂ ਸੰਸਾਰ ਦਾ ਡਰ ਬਹੁਤਾ ਲੱਗਦਾ ਹੈ ਸੰਸਾਰ ਦੇ ਡਰ ਬਹੁਤੇ ਡਰਾਉਂਦੇ ਨੇ ਹੇ ਪ੍ਰਭੂ ਜੇ ਤੇਰਾ ਡਰ ਪਾਓ ਅੰਦਰ ਨਾ ਹੋਵੇ ਤਾਂ ਮਨੁੱਖ ਨੂੰ ਸੰਸਾਰ ਦੇ ਡਰ ਬਹੁਤੇ ਡਰਾਉਂਦੇ ਨੇ ਫਿਰ ਸੰਸਾਰ ਦੇ ਡਰ ਬੜੇ ਦੁਖੀ ਕਰਦੇ ਨੇ ਖੱਪ ਖੱਪ ਛਿੱਜਾ ਦੇ ਤੇ ਸੰਸਾਰ ਦੇ ਡਰਾਂ ਚ ਖੱਪ ਖੱਪ ਦੁਖੀ ਹੋ ਖੱਪ ਖੱਪ ਦੁਖੀ ਹੋ ਛਿੱਜਾ ਦੇ ਬੰਦੇ ਦੀ ਦੇਹ ਵੀ ਲਿਸੀ ਪੈ ਜਾਂਦੀ ਹੈ ਕਈ ਵਾਰੀ ਇਹ ਸੰਸਾਰ ਦੇ ਡਰ ਇਤਨਾ ਖਪਾਉਂਦੇ ਨੇ ਇਤਨਾ ਦੁਖੀ ਕਰਦੇ ਨੇ ਕਿ ਬੰਦਾ ਸਰੀਰਕ ਤੌਰ ਤੇ ਵੀ ਕਮਜ਼ੋਰ ਪੈ ਜਾਂਦਾ ਲਿਸਾ ਪੈ ਜਾਂਦਾ ਨਾਮ ਜਿਨਾ ਸੁਲਤਾਨ ਖਾਨ ਹੁੰਦੇ ਡਿੱਠੇ ਖੇ ਨਾਮ ਜਿਨਾ ਸੁਲਤਾਨ ਖਾਨ ਜਿਨ੍ਹਾਂ ਨੇ ਆਪਣੇ ਨਾਮ ਸੰਸਾਰ ਵਿਚ ਸੁਲਤਾਨ ਰੱਖੇ ਸੀ ਖਾਨ ਰੱਖੇ ਸੀ ਕਈ ਕਹਾਉਂਦੇ ਨਾ ਖਾਨ ਸਾਹਿਬ ਖਾਨ ਆਖਦੇ ਨੇ ਅਮੀਰਜ਼ਾਦੇ सुल्तान राजा नाम जिना सुल्तान खान जड़े संसार विच राजे सदवाउंदे सन अमीरजादे सदवाउंदे सन होंदे डिठे खे पातशाह आखदे ने मैं अपनी अखी वेख्या है और मिट्टी चलोड़दे मैं वेखे ने होंदे डिठे खे ओ खे होंदे डिठे ने भाव मिट्टी चलोड़दे वेखे ने भाव की ए राज पाग ए धन दौलत ए ते सदा नाल नहीं रहिंदी मैं अखी वेखे ने ओ मिट्टी चलोड़दे ए दौलत ते ए राज पाग ते सदा नाल नहीं रहिंदी नानक उठी चलिया और खास करके जो संसार छड़ के तुरीदा उठी चलिया इथो संसार तो उठ के तुरन वेले शरीर छड़ के इथो संसार तो उठ चलन वेले सब कूड़े टुटे ने मैं वेख्या के राज भाग नाल प्रीतना धन नाल प्रीतना ए सारिया ही प्रीतना परिवार दियां प्रीतना कोई प्रीत बाकी नहीं बखदी सब ने सारिया प्रीतां टुट जांदियां ने सारे मोह टुट जांदे कोई प्रीत नाल नहीं निभदी किसे चीज नाल प्रीत पा लो कोई प्रीत ए नाल निभण वाली नहीं छुट नाम नाल पाई प्रीत ए नाल निभदी है बाकी प्रीतां ते इत्थे टुट जांदियां आओ अगला शब्द श्रवण करिए श्री राग महला पहला सब रस मिठे मिठे मनिया सब रस मिठे मनिया इस तरह पढ़ो सब रस मिठे मनिया सुनिए सालोने खट तुरशी तुरसी नहीं आखीदा तुरशी तुरश तुरश तो खट्टा तुरश का मतलब भी खट्टा ही होता है पंजाबी जे खट्टा रस उसनु उर्दू फारसी च तुरश कह दई दा तुरश खट तुरशी मुख बोलना नहीं मुख बोलना मुहों बोलना मारण नाद किए छत्ती अमृत पाओ एक जहां कौ नदर करे बाबा होर खाना खुशी खुआर जित खादे तन पीड़िए मन में चले विकार रहा रत्ता पहनन मन रत्ता सुपैदी सतदान नीली स्याही कदा करनी नीली स्याही सदा स्याही कदा करनी पहरन पैर ध्यान देखो विश्राम कित्थे लगदे ने बहुत जरूरी है विश्रामा नूं नोट करना कमर बंद संतोख का तन जोबन तेरा नाम बाबा होर पहनन खुशी खुआर जित पैद है तन पीड़ी है मन में चले विकार रहा कोड़े पाखर सोयने साखत कोड़े पाखर सोयने साखती असल चे स्यारी ब्यारी वांगू थोड़ी जी बोल लेंगे साखती कोड़े पाखर सोयने सोयने साखती बूझण तेरी वाट तरकश तीर कमान सांग तेग बंद गुणतात देखो विश्राम तरकश तीर कमान सांग तेग बंद गुणतात वाजा नेजा पत्स्यों वाजा नेजा पत्स्यों प्रगट वाजा नेजा पत्स्यों प्रगट, कर्म कर्म तेरा मेरी जात, कर्म तेरा मेरी जात। बाबा होर चढ़ना खुशी खुआर, जित चढ़िए तन पीड़िए मन में चले विकार। रहाओ कर मंदर खुशी नाम की, नदर तेरी परवार। हुक्म सोई तुद पावसी, होर आखण बहुत अपार। नानक सच्चा पातशाह पूछ न करे विचार। बाबा होर सौना खुशी खुआर, जित सुत्ते तन पीड़िए मन में चले विकार। रहाओ आप हम अर्थ श्रवण करिए। सब रस मिठे मनिए, मनिए नाम दा मनन करना, मनिए दा अर्थ होंदा नाम दा मनन करना। ते नाम दा मनन करना दा मतलब है नाम दी कमाई करनी, एक्चुअली नाम दी कमाई करनी, बंदगी विच पै जाना, सिमरन विच पै जाना, नाम दी कमाई करनी, इनू आख्या मनन। प्रैक्टिकली उपदेश नू कमाउना, प्रैक्टिकली सिमरन बंदगी करनी, ते प्रैक्टिकली बाणी दा उपदेश कमाउना, इस नू आख्या मनन। तो सब रस मिठा मनी है, जे कोई नाम दा मनन कर रहा है ता सारे ही मिठे पदार्थां दा रस मान रहा है, ऐसा समझ लो। गुरु नानक पातशाह कहिंदे ने जे कोई बंदा नाम दा मनन कर रहा है, भाव नाम दी कमाई कर रहा है और नाम दा उपदेश कमा रहा है, बाणी उपदेश कमा रहा है, ता ऐसा मन लाओ कि सारे मिठे पदार्थ छक रहा है, चंगे चंगे मिठे मिठे पदार्थां दा रस ओ मान रहा है। सब रस मिठे मनिए, सुनिए सालोने, जे कोई नाम सुनदा भी है, भाव दूजे पाठ करन ते तुसी सुनो, नाम दा सुनना, जे कोई नाम सुन रहा है ता सालोने दा मतलब है सलूने, नमकीन, ता नमकीन पदार्थां दा रस मान रहा। नाम दा सुनना इंज है जिवें कोई नमकीन पदार्थां दा रस मान रहा। किसे नूं मिठे दा शौक है, किसे नूं नमकीन चीजां दा शौक है, तो कहिंदे ने नाम दा मनन एम जिवें मिठे पदार्थ दा रस कोई मान रहा, मिठे पदार्थां दा रस मान रहा। कोई नाम सुन रहा यूं जान लो कि भई उस लूणे पदार्थां दा रस मान रहा, नमकीन चीजां दा रस मान रहा। खट तुरशी मुख्य बोलना, मुख्य बोलना मुंह उचारना, नाम मुंह उचार रहे हो ते इंज जानो जिवें खट्टे ते तुरश पदार्थ उन्हां दा भी रस लै लए। कईआं नूं खटियाई खाण दा शौक हुंदा है, खट्टियां चीजां खाण दा, तो कहिंदे ने मुखों नाम जे उचार रहे हो यो मन लाओ कि खट्टे पदार्थां दा भी रस मान रहे हो, तुरश पदार्थां दा भी रस मान रहे हो, उन्हां दा भी आनंद लै रहे हो। मारण नाद किए, नाद किए दा मतलब कीर्तन करना, नाद दा मतलब हुंदा तुनी, तुनी ते तुनी हुंदी है संगीत दी तुनी, कीर्तन दी तुनी। कोई कीर्तन दी तुनी दा आनंद लै रहा ते यूं समझो भी मसालेदार चीजां दा आनंद लै रहा, मसालेदार पदार्थ छक रहा। ਚੰਗੇ ਚੰਗੇ ਪਦਾਰਥ ਖਾਣ ਦਾ ਸ਼ੌਕ ਹੈ ਨਾ ਬੰਦੇ ਨੂੰ, ਕੋਈ ਮਿੱਠਾ ਸ਼ੌਕ ਨਾਲ ਖਾਈਦਾ, ਨਮਕੀਨ ਪਦਾਰਥ ਸ਼ੌਕ ਨਾਲ ਖਾਈਦੇ ਨੇ, ਖੱਟੀਆਂ ਚੀਜ਼ਾਂ ਸ਼ੌਕ ਨਾਲ ਖਾਈਦੀਆਂ ਨੇ, ਮਸਾਲੇਦਾਰ ਚੀਜ਼ਾਂ ਸ਼ੌਕ ਨਾਲ ਖਾਈਦੀਆਂ ਨੇ। ਸਤਿਗੁਰਾਂ ਨੇ ਇਨ੍ਹਾਂ ਸਭਨਾਂ ਨੂੰ ਨਾਮ ਨਾਲ ਜੋੜਿਆ। ਬਈ ਜੇ ਨਾਮ ਦਾ ਮੰਨਣ ਕਰ ਰਹੇ ਹੋ, ਨਾਮ ਉਚਾਰ ਰਹੇ ਹੋ, ਨਾਮ ਸੁਣ ਰਹੇ ਹੋ, ਕੀਰਤਨ ਕਰ ਰਹੇ ਹੋ, ਬਸ ਆ ਸਾਰੀ ਚੰਗੇ ਚੰਗੇ ਪਦਾਰਥਾਂ ਦਾ ਰਸ ਮਾਣ ਰਹੇ ਹੋ। ਇਹ ਗੱਲ ਸਮਝ। ਛੱਤੀ ਅੰਮ੍ਰਿਤ ਪਾਓ ਏਕ, ਛੱਤੀ ਅੰਮ੍ਰਿਤ ਪਾਓ ਏਕ। ਕਹਿੰਦੇ ਨੇ ਜੇ ਇੱਕ ਪ੍ਰਭੂ ਨਾਲ ਪ੍ਰੇਮ ਵੱਜ ਗਿਆ, ਪ੍ਰੇਮ ਭਾਵਨਾ ਵੱਜ ਗਈ ਹੈ, ਸ਼ਰਧਾ ਵੱਜ ਗਈ ਹੈ, ਪ੍ਰੇਮ ਭਾਵਨਾ ਜਾਗ ਪਈ ਹੈ ਪ੍ਰਭੂ ਲਈ, ਤਾਂ ਮੰਨ ਲਓ 36 ਪ੍ਰਕਾਰ ਦੇ ਅੰਮ੍ਰਿਤ ਭੋਜਨ ਨਸੀਬ ਹੋ ਗਏ। 36 ਪ੍ਰਕਾਰ ਦੇ ਤੋਂ ਭਾਵ ਅਨੇਕਾਂ ਹੀ। ਹੁਣ ਜਦੋਂ ਖਾਣ ਬੈਠੀ ਦਾ ਇੱਕ ਚੀਜ਼ ਨਾਲ ਥੋੜਾ ਰਾਜਾ ਹੁੰਦਾ, ਤਿੰਨ ਚਾਰ ਚੀਜ਼ਾਂ ਵੱਖ ਵੱਖ ਚਾਹੀਦੀਆਂ ਥਾਲੀ ਚ, ਆਨੰਦ ਲਈਦਾ ਫਿਰ। ਤੋ ਕਹਿੰਦੇ ਨੇ 36 ਪ੍ਰਕਾਰ ਦੇ ਭੋਜਨ ਚੰਗੇ ਚੰਗੇ ਨਸੀਬ ਹੋ ਗਏ ਜੇ ਇੱਕ ਪਰਮਾਤਮਾ ਨਾਲ ਪ੍ਰੇਮ ਲੱਗ ਗਿਆ। ਛੱਤੀ ਅੰਮ੍ਰਿਤ ਪਾਓ ਏਕ, ਇੱਕ ਪਰਮਾਤਮਾ ਨਾਲ ਜੇ ਪ੍ਰੇਮ ਵੱਜ ਗਿਆ, ਮੰਨ ਲਓ 36 ਪ੍ਰਕਾਰ ਦੇ ਮਿੱਠੇ ਵੱਖ ਵੱਖ ਸਵਾਦਾਂ ਵਾਲੇ 36 ਪ੍ਰਕਾਰ ਦੇ ਭੋਜਨ ਨਸੀਬ ਹੋ ਗਏ। ਤੋ 36 ਪ੍ਰਕਾਰ ਤੋਂ ਭਾਵ ਹੈ ਅਨੇਕ ਪ੍ਰਕਾਰ ਦੇ। ਜਾਂ ਕਹੋ ਨਦਰ ਕਰੇ, ਪਰ ਕਹਿੰਦੇ ਨੇ ਪਾਓ ਏਕ ਛੇਤੀ ਕੀਤਿਆ ਨਸੀਬ ਨਹੀਂ ਹੁੰਦਾ। ਜਾਂ ਕਹੋ ਨਦਰ ਕਰੇ, ਜਿਸ ਤੇ ਮਿਹਰ ਕਰੇ ਉਸ ਨੂੰ ਨਸੀਬ ਹੁੰਦਾ। ਪਰਮਾਤਮਾ ਨਾਲ ਪ੍ਰੇਮ ਵੀ ਉਸ ਨੂੰ ਨਸੀਬ ਹੁੰਦਾ ਹੈ ਜਿਸ ਤੇ ਮਿਹਰ ਹੋਵੇ ਪਰਮਾਤਮਾ ਦੀ। ਇਹ ਸਭ ਕੁਝ ਉਦੋਂ ਨਸੀਬ ਹੁੰਦਾ ਹੈ ਜਦੋਂ ਪ੍ਰਭੂ ਦੀ ਮਿਹਰ ਪ੍ਰਾਪਤ ਹੋਵੇ। ਪਾਓ ਏਕ, ਇੱਕ ਪਰਮਾਤਮਾ ਨਾਲ ਪ੍ਰੇਮ, ਉਸ ਨਾਲ ਸ਼ਰਧਾ, ਉਸ ਵਿਚ ਸ਼ਰਧਾ ਭਾਵਨਾ ਤਦ ਨਸੀਬ ਹੁੰਦੀ ਹੈ ਜੇ ਉਸੇ ਦੀ ਮਿਹਰ ਹੋਵੇ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਬਾਬਾ ਤੋਂ ਮਤਲਬ ਹੇ ਭਾਈ, ਹੇ ਭਾਈ, ਜੇ ਨਾਮ ਦਾ ਸਵਾਦ ਨਹੀਂ ਲੈ ਰਿਹਾ ਤਾਂ ਹੋਰ ਖਾਣਾ, ਆ ਜਿਹੜੇ ਬਾਕੀ ਖਾਣੇ ਖਾਈਦੇ ਨੇ, ਬਾਕੀ ਸਵਾਦਲੇ ਭੋਜਨ ਜੋ ਮੂੰਹ ਰਾਹੀਂ ਛਕੀਦੇ ਨੇ, ਖੁਸ਼ੀ ਖੁਆਰ, ਖੁਸ਼ੀ ਨਹੀਂ ਖੁਆਰੀ ਪੈਦਾ ਕਰਨਗੇ। ਹੇ ਭਾਈ, ਜੇ ਨਾਮ ਪੱਲੇ ਨਹੀਂ ਤਾਂ ਫਿਰ ਆ ਹੋਰ ਜੋ ਭੋਜਨ ਛਕੀਦੇ ਨੇ ਸਵਾਦਲੇ, ਇਹ ਜਿਹੜੇ ਭੋਜਨ, ਇਹ ਤਾਂ ਖੁਸ਼ੀ ਨਹੀਂ ਖੁਆਰੀ ਪੈਦਾ ਕਰਨਗੇ। ਇਨ੍ਹਾਂ ਨਾਲ ਜ਼ਿੰਦਗੀ ਸੁੱਖਾਂ ਨਾਲ ਨਹੀਂ ਭਰਨੀ, ਇਹ ਤਾਂ ਖੁਆਰੀ ਪੈਦਾ ਕਰਨਗੇ, ਦੁੱਖ ਪੈਦਾ ਕਰਨਗੇ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜੇ ਨਾਮ ਭੋਜਨ ਬੰਦਾ ਨਹੀਂ ਛਕ ਰਿਹਾ ਤਾਂ ਬਾਕੀ ਜਿਹੜੇ ਮੂੰਹ ਰਾਹੀਂ ਚੰਗੇ ਚੰਗੇ ਪਦਾਰਥ ਛਕੀਦੇ ਨੇ, ਇਹ ਭਾਈ ਖੁਸ਼ੀ ਨਹੀਂ ਤਾਂ ਖੁਆਰੀ ਪੈਦਾ ਕਰਨਗੇ। ਜਿਤ ਖਾਧੈ ਤਨ ਪੀੜੀਐ, ਮਨ ਮੈਂ ਚਲੈ ਵਿਕਾਰ। ਭਾਈ ਜਿਨ੍ਹਾਂ ਖਾਧਿਆਂ, ਜਿਸ ਭੋਜਨ ਨੂੰ ਖਾਧਿਆਂ ਤਨ ਪੀੜੀਐ, ਤਨ ਦੁਖੀ ਹੁੰਦਾ, ਤਨ ਦੁਖੀ ਹੋਵੇ ਤੇ ਮਨ ਮੈਂ ਚਲੈ ਵਿਕਾਰ, ਤੇ ਮਨ ਵਿਚ ਵਿਕਾਰ ਪੈਦਾ ਹੋਣ, ਮਨ ਵਿਚ ਭੈੜੇ ਖਿਆਲ ਉੱਠਣ, ਵਿਕਾਰ ਪੈਦਾ ਹੋਣ, ਐਸਾ ਖਾਣਾ ਖਾਈਏ ਕਿਉਂ। ਜਿਤ ਖਾਧੈ ਤਨ ਪੀੜੀਐ, ਮਨ ਮੈਂ ਚਲੈ ਵਿਕਾਰ। ਐਸੀ ਖੁਰਾਕ ਖਾਈਏ ਕਿਉਂ ਜਿਸ ਦੇ ਖਾਧਿਆਂ ਤਨ ਵੀ ਪੀੜਿਆ ਜਾਏ ਤੇ ਮਨ ਵੀ ਪੀੜਤ ਹੋਵੇ। ਤਨ ਵੀ ਦੁਖੀ ਹੋਵੇ ਤੇ ਮਨ ਵੀ ਦੁਖੀ ਹੋਵੇ। ਹੁਣ ਤੱਕ ਖਾਣ ਦੀਆਂ ਗੱਲਾਂ ਆਈਆਂ, ਇਸ ਤੋਂ ਬਾਅਦ ਪਹਿਨਣ ਦੀਆਂ ਗੱਲਾਂ। ਸ਼ੌਕ ਨਾਲ ਆਪਾਂ ਕੱਪੜੇ ਵੀ ਸੋਹਣੇ ਸੋਹਣੇ ਪਾਉਂਦੇ ਹਾਂ ਨਾ, ਤੇ ਖਾਸ ਕਰਕੇ ਫਿਰ ਰੰਗਾਂ ਦਾ ਵੀ ਬੜੀ ਚੋਇਸ ਹੁੰਦੀ ਹੈ। ਨਾ ਸਿਰਫ ਬੀਬੀਆਂ ਨੂੰ, ਮਰਦਾਂ ਨੂੰ ਵੀ। ਐਵੇਂ ਬੀਬੀਆਂ ਨੂੰ ਦੋਸ਼ ਦੇਣਾ ਠੀਕ ਨਹੀਂ, ਮਰਦਾਂ ਨੂੰ ਵੀ ਤੇ ਇਹੀ ਹੈ ਵੀ ਆਹ ਰੰਗ ਦੀ ਸ਼ਰਟ ਚਾਹੀਦੀ ਹੈ, ਆਹ ਰੰਗ ਦੀ ਪੱਗ ਚਾਹੀਦੀ ਹੈ। ਐਵੇਂ ਕਹਿਣਾ ਵੀ ਬੀਬੀਆਂ ਨੂੰ ਵੀ ਆਹ ਰੰਗ ਦਾ ਸੂਟ ਚਾਹੀਦਾ, ਉਨ੍ਹਾਂ ਨੂੰ ਜੇ ਚਾਹੀਦਾ ਹੈ ਮਰਦ ਕਿਹੜਾ ਘੱਟ ਨੇ। ਵੱਖ ਵੱਖ ਰੰਗ ਦੀ ਸੋਹਣੀ ਪੁਸ਼ਾਕ ਪਹਿਨੀ ਦੀ ਹੈ। ਤਾਂ ਹੁਣ ਪੁਸ਼ਾਕਾਂ ਰਾਹੀਂ ਕੁਛ ਉਨ੍ਹਾਂ ਰਾਹੀਂ ਸਾਨੂੰ ਉਪਦੇਸ਼ ਦੇ ਰਹੇ ਨੇ, ਕਹਿੰਦੇ ਨੇ ਰੱਤਾ ਪਹਿਨਣ ਮਨ ਰੱਤਾ। ਰੱਤਾ ਤੋਂ ਭਾਵ ਰੰਗਿਆ, ਮਨ ਰੱਤਾ। ਜੇ ਮਨ ਰੰਗਿਆ ਹੋਇਆ ਪ੍ਰਭੂ ਦੇ ਪਿਆਰ ਵਿਚ, ਤਾਂ ਬਈ ਰੱਤਾ ਪਹਿਨਣ, ਫੇਰ ਬਈ ਲਾਲ ਪੁਸ਼ਾਕ ਪਹਿਨਣ ਦਾ ਆਨੰਦ ਲੈ ਰਹੇ ਹੋ, ਫੇਰ ਬਈ ਲਾਲ ਸੂਟ ਪਹਿਨਣ ਦਾ ਆਨੰਦ ਹੈ, ਫਿਰ ਲਾਲ ਪੱਗ ਬੰਨਣ ਦਾ ਆਨੰਦ ਆ ਰਿਹਾ ਹੈ, ਐਸਾ ਸਮਝ ਲਓ, ਫਿਰ ਲਾਲ ਸ਼ਰਟ ਪਾਈ ਦਾ ਆਨੰਦ ਆ ਰਿਹਾ। ਰੱਤਾ ਪਹਿਨਣ ਮਨ ਰੱਤਾ। ਜੇ ਮਨ ਰੰਗਿਆ ਹੋਇਆ ਪ੍ਰਭੂ ਪ੍ਰੇਮ ਵਿਚ, ਤਾਂ ਬਈ ਮੰਝ ਲਓ ਕਿ ਲਾਲ ਪੁਸ਼ਾਕ ਪਹਿਨੀ ਦਾ ਰਸ ਮਾਣ ਰਹੇ ਹੋ। ਸੁਪੈਦੀ ਸੱਤ ਦਾਨ। ਸੱਤ ਦਾਨ ਦਾ ਮਤਲਬ ਹੈ ਦਾਨ ਪੁੰਨ। ਔਰ ਜੇ ਨਾਮ ਦਾ ਦਾਨ ਪੁੰਨ ਕਰ ਰਹੇ ਹੋ, ਔਰ ਜੇ ਬੰਦਗੀ ਦੂਜਿਆਂ ਚ ਵੰਡ ਰਹੇ ਹੋ, ਲੋਕਾਂ ਵਿਚ ਨਾਮ ਦਾ ਪ੍ਰਚਾਰ ਕਰ ਰਹੇ ਹੋ, ਦੂਜਿਆਂ ਨੂੰ ਵੀ ਨਾਮ ਦਾ ਦਾਨ ਦੇ ਰਹੇ ਹੋ, ਤਾਂ ਫਿਰ ਸੁਪੈਦੀ ਮੰਨ ਲਓ ਸੋਹਣੇ ਚਿੱਟੇ ਕੱਪੜੇ ਦਾ ਆਨੰਦ ਲੈ ਰਹੇ ਹੋ। ਕਈਆਂ ਨੂੰ ਚਿੱਟੇ ਕੱਪੜੇ ਪਾਉਣ ਦਾ ਸ਼ੌਕ ਹੈ। ਇੰਡੀਆ ਵਿਚ ਸਾਡੇ ਮੁਹੱਲੇ ਮੈਂ ਵੇਖਦਾ ਸੀ ਇਕ ਬੜੇ ਅਮੀਰ ਜ਼ਾਦੇ, ਉਨ੍ਹਾਂ ਜਦ ਨਿਕਲਣਾ ਕੱਪੜੇ ਉਨ੍ਹਾਂ ਦੇ ਬਿਲਕੁਲ ਚਿੱਟੇ, ਦੁੱਧ ਵਰਗੇ ਚਿੱਟੇ, ਐਨ ਇਸਤਰੀ ਕਰਕੇ ਪਾਏ ਹੋਣੇ, ਤੇ ਪਤਾ ਲੱਗਣਾ ਸਰਦਾਰ ਜੀ ਨਿਕਲ ਰਹੇ ਨੇ। ਦੇਖੋ ਲੋਕਾਂ ਨੇ ਅੱਖਾਂ ਅੱਡ ਅੱਡ ਵੇਖਣਾ ਬਈ, ਉਨ੍ਹਾਂ ਨੂੰ ਸ਼ੌਕ ਸੀ ਚਿੱਟੇ ਕੱਪੜਿਆਂ ਦਾ, ਹਮੇਸ਼ਾ ਚਿੱਟੇ ਕੱਪੜੇ ਪਾ ਕੇ ਰੱਖਣੇ। ਇਸੇ ਤਰ੍ਹਾਂ ਹੀ ਸਤਿਗੁਰੂ ਕਹਿ ਰਹੇ ਨੇ ਕਿਸੇ ਨੂੰ ਚਿੱਟੇ ਕੱਪੜੇ ਪਾਉਣ ਦਾ ਸ਼ੌਕ ਹੈ, ਤਾਂ ਕਹਿੰਦੇ ਨੇ ਕੋਈ ਦਾਨ ਪੁੰਨ ਕਰ ਰਿਹਾ ਹੈ, ਮੰਨ ਲਏ ਨਾਮ ਦਾ ਦਾਨ ਕਰ ਰਿਹਾ ਹੈ, ਇਹ ਪੁੰਨ ਖੱਟ ਰਿਹਾ, ਤਾਂ ਫਿਰ ਇਉਂ ਸਮਝੋ ਬਈ ਚਿੱਟੀ ਪੁਸ਼ਾਕ ਉਸਦਾ ਆਨੰਦ ਮਾਣ ਰਿਹਾ। ਨੀਲੀ ਸਿਆਹੀ ਕਦਾ ਕਰਨੀ, ਨੀਲੀ ਨੀਲੀ ਪੁਸ਼ਾਕ ਪਹਿਨਣੀ, ਨੀਲੀ ਪੁਸ਼ਾਕ ਪਹਿਨਣ ਦਾ ਆਨੰਦ। ਇਹ ਕੀ ਹੈ ਨੀਲੀ ਪੁਸ਼ਾਕ ਪਹਿਨਣ ਦਾ ਆਨੰਦ, ਇਸ ਨੂੰ ਕਾਹਦੇ ਨਾਲ ਤੁਲਨਾ ਦਿੱਤੀ ਹੈ? ਕਹਿੰਦੇ ਨੇ ਸਿਆਹੀ ਕਦਾ ਕਰਨੀ, ਸਿਆਹੀ ਦਾ ਮਤਲਬ ਹੈ ਕਾਲਖ, ਆਪਣੇ ਮਨ ਦੀ ਕਾਲਖ ਕਦਾ ਕਰਨੀ, ਦੂਰ ਕਰਨੀ। ਆਪਣੇ ਮਨ ਦੀ ਕਾਲਖ ਦੂਰ ਕਰਨੀ, ਇਹ ਹੈ ਨੀਲੇ ਕੱਪੜੇ ਪਹਿਨ ਲੈਣੇ, ਨੀਲੇ ਕੱਪੜਿਆਂ ਦਾ ਆਨੰਦ ਮਾਣਨਾ। ਹੁਣ ਸਾਡੇ ਵਿਚ ਵੀ ਕਈ ਨੀਲੇ ਕੱਪੜੇ ਧਾਰਨ ਕਰਦੇ ਨੇ ਨਾ, ਸਤਿਗੁਰੂ ਸਮਝਾ ਰਹੇ ਨੀਲੀ ਪੁਸ਼ਾਕ ਦਾ ਰਸ ਕੀ ਹੈ? ਆਪਣੇ ਮਨ ਦੀ ਕਾਲਖ, ਆਪਣੇ ਮਨ ਦੀ ਮੈਲ ਇਹ ਦੂਰ ਕੀਤੀ, ਤਾਂ ਸਮਝ ਲਓ ਕਿ ਨੀਲੀ ਪੁਸ਼ਾਕ ਦਾ ਬੰਦਾ ਆਨੰਦ ਲੈ ਰਿਹਾ ਹੈ। ਪਹਿਰਣ ਪੈਰ ਧਿਆਨ। ਪਹਿਰਣ ਕਹਿੰਦੇ ਨੇ ਚੋਗੇ ਨੂੰ, ਖੁੱਲਾ ਚੋਗਾ, ਤੇ ਪੈਰ ਧਿਆਨ ਚਰਨਾਂ ਦਾ ਧਿਆਨ। ਪਰਮੇਸ਼ਰ ਦੇ ਚਰਨਾਂ ਵਿਚ ਧਿਆਨ ਹੈ, ਤਾਂ ਮੰਨ ਲਓ ਬੰਦਾ ਖੁੱਲੇ ਚੋਗੇ ਦਾ ਆਨੰਦ ਮਾਣ ਰਿਹਾ ਹੈ। ਰਿਸ਼ੀ ਮੁਨੀ ਖੁੱਲੇ ਚੋਗੇ ਪਾ ਕੇ ਫਿਰਦੇ ਨੇ ਨਾ, ਕਹਿੰਦੇ ਨੇ ਜੇ ਪ੍ਰਭੂ ਚਰਨਾਂ ਦਾ ਧਿਆਨ ਹੀ ਪ੍ਰਾਪਤ ਨਹੀਂ, ਤੇ ਉਹ ਚੋਗੇ ਖੁੱਲੇ ਕੀ ਕਹਿੰਦੇ ਨੇ? ਚੋਗੇ ਖੁੱਲੇ ਪਾਉਣ ਦਾ ਰਸਤੇ ਤਾਂ ਹੈ ਜੇ ਧਿਆਨ ਪ੍ਰਭੂ ਚਰਨਾ ਚ ਹੈ। ਅਸੰਤ ਮਹਾਤਮਾ ਚੋਗੇ ਪਾਉਂਦੇ ਨੇ, ਸ਼ੌਕ ਹੈ ਚੋਗੇ ਪਾਉਣ ਦਾ ਕਈਆਂ ਨੂੰ, ਉਨ੍ਹਾਂ ਦੀ ਰੀਸੇ ਦੂਜੇ ਵੀ ਪਾ ਲੈਂਦੇ ਨੇ ਕਈ ਖੁੱਲੇ ਚੋਗੇ। ਤੂੰ ਕਹਿੰਦੇ ਨੇ ਬਈ ਖੁੱਲੇ ਚੋਗੇ ਪਾਉਣ ਦਾ ਰਸਤਾ ਤਾਂ ਹੈ ਜੇ ਧਿਆਨ ਵੀ ਪਰਮਾਤਮਾ ਦੇ ਚਰਨਾਂ ਵਿਚ ਹੋਵੇ, ਤੇ ਜੇ ਧਿਆਨ ਹੀ ਨਹੀਂ ਉੱਥੇ ਜੁੜਿਆ ਤੇ ਖੁੱਲੇ ਚੋਗੇ ਕੀ ਕਹਿੰਦੇ ਨੇ ਸਾਨੂੰ। ਫਿਰ ਇਹ ਚੋਗੇ ਪਾਏ ਕਿਸ ਅਰਥੇ, ਚੋਗਿਆਂ ਦਾ ਰਸ ਤਾਂ ਹੈ ਜੇ ਪ੍ਰਭੂ ਦੇ ਚਰਨਾਂ ਵਿਚ ਧਿਆਨ ਵੀ ਜੁੜਿਆ ਹੋਇਆ। ਫਿਰ ਆਖਦੇ ਨੇ ਕਰਮਬੰਧ ਸੰਤੋਖ ਕਾ। ਕਰਮਬੰਧ ਦਾ ਮਤਲਬ ਹੁੰਦਾ ਹੈ ਕਮਰ ਉਦਾਲੇ ਪਟਕਾ। ਕਈ ਕੁੜਤੇ ਪਾ ਕੇ ਜਾਂ ਚੋਗੇ ਪਾ ਕੇ ਤੇ ਪਟਕਾ ਬਣਦੇ ਨੇ, ਫਿਰ ਲੱਕ ਉਦਾਲੇ ਪਟਕਾ ਬਣਦੇ ਨੇ, ਕਮਰ ਕਸਾ ਕਹਿ ਦੇਈਦਾ। ਤੋ ਕਮਰਬੰਧ ਸੰਤੋਖ ਕਾ, ਜੇ ਸੰਤੋਖ ਗੁਣ ਅੰਦਰ ਹੈ ਤਾਂ ਸਮਝ ਲੈ ਤੂੰ ਕਮਰ ਕਸਾ ਕੀਤਾ ਹੋਇਆ ਹੈ। ਫੇਰ ਤੂੰ ਪਟਕਾ ਬੰਨਿਆ ਹੋਇਆ ਹੈ, ਫੇਰ ਤੂੰ ਕਮਰ ਕਸੇ ਦਾ ਵੀ ਆਨੰਦ ਲੈ ਰਿਹਾ। ਕਮਰ ਬੰਦ ਸੰਤੋਖ ਕਾ, ਧਨ ਜੋ ਬਨ ਤੇਰਾ ਨਾਮ। ਧਨ ਦਾ ਰਸ, ਜਵਾਨੀ ਦਾ ਰਸ ਤਾਂ ਤਦ ਨਸੀਬ ਹੋਇਆ ਸਮਝ ਜੇ ਤੇਰਾ ਨਾਮ ਪੱਲੇ ਹੈ। ਹੇ ਪ੍ਰਭੂ, ਤੇਰਾ ਨਾਮ ਪੱਲੇ ਨਹੀਂ ਤਾਂ ਫਿਰ ਧਨ ਦਾ ਰਸ ਵੀ ਕਿਹਾ ਤੇ ਜਵਾਨੀ ਦਾ ਰਸ ਵੀ ਕਿਹਾ। ਧਨ ਤੇ ਜਵਾਨੀ ਦਾ ਰਸ ਮਾਣ ਲਿਆ ਸਮਝੋ ਜੇ ਨਾਮ ਪੱਲੇ ਹੈ। ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਬਾਕੀ ਹੋਰ ਜਿਹੜੇ ਲੀੜੇ ਕੱਪੜੇ ਭੜਕੀਲੇ ਪਾਈਦੇ ਨੇ, ਵੱਖ ਵੱਖ ਰੰਗਾਂ ਦੇ ਭੜਕੀਲੇ ਕੱਪੜੇ ਲਿਬਾਸ, ਭੜਕੀਲੇ ਲਿਬਾਸ ਸਮਝ ਲੈਣਾ। ਹਾਂ, ਤੁਸੀਂ ਵੇਖਦੇ ਹੋ ਨਾ ਭੜਕੀਲੇ ਲਿਬਾਸ, ਅੱਧਾ ਸਰੀਰ ਨੰਗਾ ਦਿਸਦਾ ਬੰਦੇ ਦਾ ਤੇ ਉਹ ਜਿਹੇ ਕੱਪੜੇ ਪਾਏ ਹੁੰਦੇ ਨੇ, ਇਹ ਜਿਹਾ ਨੂੰ ਕਹੀਦਾ ਭੜਕੀਲੇ ਕੱਪੜੇ। ਬਾਬਾ ਹੋਰ ਪਹਿਨਣ ਖੁਸ਼ੀ ਖੁਆ, ਹੋਰ ਭੜਕੀਲੇ ਕੱਪੜੇ ਪਾਉਣੇ, ਅਜਿਹੀ ਪੁਸ਼ਾਕ ਜੋ ਹੈ ਖੁਸ਼ੀ ਨਹੀਂ ਉਹ ਵੀ ਖੁਆਰੀ ਪੈਦਾ ਕਰਦੀ ਹੈ, ਉਹ ਵੀ ਦੁਖੀ ਪੈਦਾ ਕਰੇਗੀ। ਜਿਤ ਪੈਦੇ ਤਨ ਪੀੜੀਏ ਮਨ ਮੈਂ ਚਲੈ ਵਿਕਾਰ, ਐਸੀ ਭੜਕੀਲੀ ਜੋ ਪੁਸ਼ਾਕ ਹੈ ਪਹਿਨੀ ਕਿਉਂ ਜਾਏ, ਜਿਸ ਦੇ ਪਹਿਨਿਆ ਆਪਣੇ ਔਰ ਦੂਜਿਆਂ ਦੇ ਮਨ ਵਿਚ ਵਿਕਾਰ ਉੱਠਣ, ਤੱਕਣ ਵਾਲਿਆਂ ਦੇ ਮਨ ਵਿਚ ਵੀ ਵਿਕਾਰ ਉੱਠਣ ਤੇ ਆਪਣੇ ਮਨ ਵਿਚ ਵੀ ਵਿਕਾਰ ਉੱਠਣ, ਐਸੀ ਭੜਕੀਲੀ ਪੁਸ਼ਾਕ ਪਹਿਨੀਏ ਕਿਉਂ। ਰਹਾਓ, ਦੇਖੋ ਆ ਦੂਜਾ ਰਹਾਓ ਆਇਆ ਇੱਥੇ ਤੱਕ, ਫਿਰ ਅੱਗੇ ਤੀਜਾ ਵੀ ਆ ਰਿਹਾ ਹੈ। ਇਸ ਸ਼ਬਦ ਵਿਚ ਤਿੰਨ ਰਹਾਓ ਨੇ, ਕਿਉਂਕਿ ਤਿੰਨ ਚਾਰ ਨੇ ਵੱਖ ਵੱਖ, ਪਹਿਲੋਂ ਖੁਰਾਕ ਰਾਹੀਂ ਦਿੱਤੀ, ਫਿਰ ਲਿਬਾਸ ਰਾਹੀਂ ਦਿੱਤੀ, ਫਿਰ ਅੱਗੋਂ ਜੋ ਸ਼ਸਤਰ ਪਹਿਨਣ ਦਾ ਸ਼ੌਕ ਹੈ ਉਨ੍ਹਾਂ ਰਾਹੀਂ ਹੈ। ਇਸ ਤਰ੍ਹਾਂ ਵੱਖ ਵੱਖ ਚੀਜ਼ਾਂ ਲੈ ਕੇ ਤੇ ਉਪਦੇਸ਼ ਦਿੱਤਾ ਹੈ, ਉਸ ਅਨੁਸਾਰ ਰਹਾਓ ਆ ਰਹੇ ਨੇ। ਕੋੜੇ ਪਾਖਰ ਸੋਇਨੇ ਸਾਖਤ ਬੁੱਝਣ ਤੇਰੀ ਵਾਟ। ਹੁਣ ਇਹ ਸਵਾਰੀ ਦੀਆਂ ਗੱਲਾਂ ਆ ਗਈਆਂ, ਚੰਗੀਆਂ ਚੰਗੀਆਂ ਸਵਾਰੀਆਂ ਮਾਨਣੀਆਂ। ਕੋੜੇ ਪਾਖਰ, ਪਾਖਰ ਕਹਿੰਦੇ ਕਾਠੀ ਨੂੰ, ਕੋੜੇ ਪਾਖਰ ਕੈਸੇ ਕੋੜੇ ਜਿਨ੍ਹਾਂ ਤੇ ਕਾਠੀਆਂ ਸਜੀਆਂ ਹੋਣ। ਤੇ ਕਾਠੀਆਂ ਸੋਹਣੇ ਸਾਖਤ, ਸੋਹਣੇ ਲਫ਼ਜ਼ ਪਾਖਰ ਔਰ ਸਾਖਤੀ, ਅਸਲ ਲਫ਼ਜ਼ ਹੈ ਸਾਖਤੀ, ਤੇ ਸਾਖਤੀ ਦਾ ਮਤਲਬ ਹੁੰਦਾ ਦੁਮਚੀ, ਸਾਖਤੀ ਦੁਮਚੀ। ਦੁਮ ਦੇ ਵਿਚ ਦੀ ਤੁਸੀਂ ਵੇਖਿਆ ਹੋਏਗਾ ਚਮੜੇ ਦੀ ਲੂਪ ਜੀ, ਦੁਮ ਘੋੜੇ ਦੀ ਦੁਮ ਹੈ ਜਿਹੜੀ, ਘੋੜੇ ਦੀ ਪੂੰਛ ਹੈ, ਉਹ ਚਮੜੇ ਦੀ ਲੂਪ ਵਿਚੋਂ ਨੰਘਾਈ ਹੁੰਦੀ ਹੈ। ਉਹ ਜਿਹੜੀ ਲੂਪ ਹੁੰਦੀ ਹੈ ਉਸ ਨੂੰ ਕਹਿੰਦੇ ਨੇ ਦੁਮਚੀ, ਜਿਸ ਵਿਚ ਦੀ ਦੁਮ ਨਿਕਲੀ ਹੈ, ਜਿਸ ਵਿਚ ਦੀ ਪੂਛ ਕੱਢੀ ਦੀ ਹੈ ਘੋੜੇ ਦੀ। ਤੇ ਉਸ ਨੂੰ ਫਾਰਸੀ ਵਿਚ ਕਹਿੰਦੇ ਨੇ ਸਾਖਤੀ। ਸੋਹਣੇ ਲਫ਼ਜ਼ ਪਾਖਰ ਨਾਲ ਵੀ ਜੁੜਦਾ ਤੇ ਸਾਖਤੀ ਨਾਲ ਵੀ। ਐਸਾ ਘੋੜਾ ਨਸੀਬ ਹੋਵੇ ਜਿਸ ਦੀ ਕਾਠੀ ਵੀ ਸੋਨੇ ਦੀ ਤੇ ਜਿਸ ਦੀ ਦੁਮਚੀ ਵੀ ਸੋਨੇ ਦੀ, ਭਾਵ ਸੋਨੇ ਨਾਲ ਸਜਾ ਘੋੜਾ, ਐਸੀ ਸਵਾਰੀ ਨਸੀਬ ਹੋਵੇ। ਸੋਨੇ ਨਾਲ ਸ਼ਿੰਗਾਰਿਆ ਘੋੜਾ, ਕਾਠੀ ਵੀ ਸੋਨੇ ਦੀ ਤੇ ਦੁਮਚੀ ਵੀ ਸੋਨੇ ਦੀ, ਤੇ ਬਾਕੀ ਵੀ ਸੋਨੇ ਦਾ ਹੀ ਅੰਡਰਸਟੂਡ ਸਮਝ ਲਓ, ਲਗਾਮ ਵਗੈਰਾ ਉਹ ਵੀ ਸਭ ਕੁਝ ਸੋਨੇ ਦੀ। ਐਸਾ ਘੋੜਾ ਹੋ ਜਾਏ ਨਸੀਬ, ਐਸੇ ਸਵਾਰੀ ਦਾ ਰਸ ਕੀ ਹੈ, ਐਸੀ ਸੋਹਣੇ ਸ਼ਿੰਗਾਰੇ ਹੋਏ ਘੋੜੇ ਦੀ ਸਵਾਰੀ ਦਾ ਰਸ ਕੀ ਹੈ, ਕੀ ਹੋਣਾ ਚਾਹੀਦਾ ਹੈ? ਬੂਝਣ ਤੇਰੀ ਵਾਟ, ਬੂਝਣ ਤੋਂ ਭਾਵ ਬੁੱਝ ਲੈਣਾ, ਸਮਝ ਲੈਣਾ, ਤੇਰੀ ਵਾਟ, ਤੇਰੇ ਤੱਕ ਪਹੁੰਚਣ ਦੀ ਵਾਟ, ਤੇਰੀ ਵਾਟ ਹੈ ਤੇਰੇ ਤੱਕ ਪਹੁੰਚਣ ਦੀ ਵਾਟ, ਤੇਰੇ ਤੱਕ ਪਹੁੰਚਣ ਦੀ ਵਾਟ ਨੂੰ ਸਮਝ ਲੈਣਾ, ਤੇਰੀ ਤੱਕ ਪਹੁੰਚਣ ਦੀ ਵਾਟ ਨੂੰ ਜਾਣ ਲੈਣਾ, ਇਹ ਹੈ ਰਸ ਸੋਹਣੀ ਸਵਾਰੀ ਦਾ, ਸ਼ਿੰਗਾਰੇ ਹੋਏ ਘੋੜੇ ਦੀ ਸਵਾਰੀ ਦਾ ਰਸ। ਬੰਦਿਆ, ਸੋਹਣੇ ਘੋੜੇ ਦੀ ਸਵਾਰੀ ਦਾ ਰਸ ਤੇਰੇ ਲਈ ਇਹ ਹੋਵੇ ਕਿ ਪਰਮੇਸ਼ਰ ਤੱਕ ਪਹੁੰਚਣ ਦੀ ਵਾਟ ਨੂੰ ਸਮਝ ਲੈਣਾ, ਬੂਝਣ ਤੇਰੀ ਵਾਟ, ਬੂਝਣ ਅਣਾਣੇ ਨੂੰ ਔਂਕੜ, ਸੋਝੀ ਸਮਝ, ਕਾਦੀ ਸੋਝੀ ਕਾਦੀ ਸਮਝ, ਤੇਰੇ ਤੱਕ ਪਹੁੰਚਣ ਦੀ ਵਾਟ, ਤੇਰੇ ਤੱਕ ਪਹੁੰਚਣ ਦਾ ਰਾਹ, ਇਸ ਦੀ ਸੋਝੀ ਦਾ ਪਤਾ ਲੱਗ ਜਾਏ, ਇਹ ਹੈ ਸੋਹਣੇ ਘੋੜੇ ਦੀ ਸਵਾਰੀ ਦਾ ਆਨੰਦ ਲੈ ਲੈਣਾ। ਤੇ ਹੁਣ ਘੋੜ ਸਵਾਰ ਹੁੰਦਾ ਹੈ ਤੇ ਫਿਰ ਨਾਲ ਸ਼ਸਤਰ ਹੁੰਦੇ ਨੇ, ਸ਼ਸਤਰਾਂ ਦਾ ਜ਼ਿਕਰ ਕੀਤਾ, ਤਰਕਸ, ਤੀਰ, ਕਮਾਣ, ਸਾਂਗ, ਤੇਗ ਬੰਦ, ਗੁਣ ਤਾਲ। ਤਰਕਸ, ਤਰਕਸ ਦਾ ਮਤਲਬ ਹੁੰਦਾ ਹੈ ਪੱਥਾ, ਉਹ ਚਮੜੇ ਦਾ ਬੈਗ ਜਿਹਦੇ ਚ ਤੀਰ ਪਾਏ ਹੁੰਦੇ ਨੇ, ਪਿੱਠ ਪਿੱਛੇ ਲਟਕਾਇਆ ਹੁੰਦਾ ਹੈ, ਤੀਰ ਕਮਾਨ ਚਲਾਉਣ ਵਾਲੇ ਦੇ ਪਿੱਠ ਪਿੱਛੇ ਲੰਬਾ ਜਿਹਾ ਥੈਲਾ ਚਮੜੇ ਦਾ ਲਟਕਾਇਆ ਹੁੰਦਾ, ਉਹਦੇ ਵਿਚ ਤੀਰ ਰੱਖੇ ਹੁੰਦੇ ਨੇ, ਉਸ ਨੂੰ ਕਹੀਦਾ ਪੱਥਾ। ਤੀਰ ਕਮਾਨ, ਬੋ ਐਂਡ ਐਰੋ, ਸਾਂਗ, ਬਰਛੀ, ਤੇਗ ਬੰਦ, ਤੇਗ ਕਹਿੰਦੇ ਨੇ ਤਲਵਾਰ ਨੂੰ ਤੇ ਬੰਦ ਕਹਿੰਦੇ ਨੇ ਸ਼ੀਥ ਨੂੰ, ਤਲਵਾਰ ਮਿਆਨ ਵਿਚ ਪਈ ਹੋਈ, ਤਲਵਾਰ ਸਮੇਤ ਮਿਆਨ, ਤੇਗ ਬੰਦ, ਤੇਗ ਤਲਵਾਰ, ਤੇਗ ਬੰਦ ਮਿਆਨ ਵਿਚ ਪਈ ਹੋਈ ਤਲਵਾਰ, ਸੋਹਣੀ ਮਿਆਨ ਵਿਚ ਪਈ ਹੋਈ ਤਲਵਾਰ। ਤੋ ਇਹ ਸਭ ਜੋ ਸ਼ਸਤਰ ਨੇ, ਇਹ ਸ਼ਸਤਰਾਂ ਦਾ ਸ਼ੌਕ ਤੇਰੇ ਲਈ ਕੀ ਹੋਵੇ? ਗੁਣ ਧਾਤ, ਗੁਣ ਧਾਤ, ਗੁਣਾਂ ਪਿੱਛੇ ਦੌੜ, ਗੁਣ ਧਾਤ, ਗੁਣ ਧਾਤ ਗੁਣਾ ਲਈ ਉਦਮ ਕਰਨਾ, ਗੁਣਾ ਲਈ ਹੀਲਾ ਕਰਨਾ, ਗੁਣਾ ਪਿੱਛੇ ਦੌੜ ਕਰਨੀ, ਪਰਮੇਸ਼ਰੀ ਗੁਣਾ ਨੂੰ ਪਾਉਣ ਲਈ ਜੋ ਦੌੜ ਕਰਨੀ, ਨਸ ਭੱਜ ਕਰਨੀ, ਇਹਦੇ ਲਈ ਜੋ ਉਦਮ ਕਰਨਾ, ਇਹ ਤੇਰੇ ਲਈ ਸ਼ਸਤਰਾਂ ਦਾ ਸ਼ੌਕ ਪੂਰਾ ਕਰਨਾ ਹੋਵੇ। ਸ਼ਸਤਰਾਂ ਦਾ ਸ਼ੌਕ ਪੂਰਾ ਕਰਨਾ ਤੇਰੇ ਲਈ ਕੀ ਹੋਵੇ? ਪਰਮੇਸ਼ਰੀ ਗੁਣਾ ਪਿੱਛੇ ਉਦਮ ਕਰਨਾ, ਦੌੜ ਕਰਨੀ। ਵਾਜਾ ਨੇਜ਼ਾ ਪਤਸਿਓਂ ਪ੍ਰਗਟ। ਹੁਣ ਵਾਜਾ ਕਹਿੰਦੇ ਨੇ ਬੈਂਡ ਨੂੰ, ਨੇਜ਼ਾ ਤੋਂ ਭਾਵ ਨੇਜ਼ੇ ਪਕੜੇ ਸਿਪਾਹੀ ਜਿਨ੍ਹਾਂ ਦੇ ਹੱਥਾਂ ਚ ਨੇਜ਼ੇ ਹੋਣ। ਆਮ ਤੌਰ ਤੇ ਸਲਾਮੀ ਦਿਆ ਕਰਦੇ ਸਨ। ਕਈ ਵਾਰੀ ਜਿਹੜਾ ਫੌਜ ਦਾ ਵੱਡਾ ਹੋਵੇ ਉਸ ਨੂੰ ਸਲਾਮੀ ਦਿੰਦੀ ਫੌਜ। ਕਿਵੇਂ? ਨੇਜ਼ੇ ਫੜੇ ਹੁੰਦੇ ਨੇ ਹੱਥ ਚ ਗਾਂ ਕਰਕੇ, ਤੇ ਨਾਲ ਬਿਊਗਲ ਵੱਜਦੇ ਨੇ ਜਾਂ ਬੈਂਡ ਬਾਜੇ ਕੁਛ ਵੱਜਦੇ ਨੇ, ਤੇ ਸਲਾਮੀ ਦੇਈਦੀ ਹੈ। ਇਹੋ ਜਿਹੀ ਸਲਾਮੀ, ਫੌਜਦਾਰੀ ਦੀ ਸਲਾਮੀ, ਉਸ ਨੂੰ ਆਖਿਆ ਹੈ ਵਾਜਾ ਨੇਜ਼ਾ। ਅੱਜ ਮੈਂ ਹੁਣ ਵੀ ਦੇਖਦੇ ਹੋ ਕਈਆਂ ਮੁਲਕਾਂ ਚ, ਕਿਸੇ ਮੁਲਕ ਦਾ ਕੋਈ ਨੁਮਾਇੰਦਾ ਜਾਂਦਾ ਹੈ ਤੇ ਕਈ ਵਾਰੀ ਆਨਰ, ਗਾਰਡ ਆਫ ਆਨਰ ਮਿਲਦਾ ਹੈ। ਇਸੇ ਤਰ੍ਹਾਂ ਹੀ ਗਾਰਡ ਆਫ ਆਨਰ ਸਮਝੋ। ਤੋ ਵਾਜਾ ਨੇਜ਼ਾ ਪਤਸਿਓਂ ਪ੍ਰਗਟ, ਤੇਰੀ ਦਰਗਾਹੇ ਇੱਜ਼ਤ ਨਾਲ ਪ੍ਰਗਟ ਹੋਣਾ, ਤੇਰੀ ਦਰਗਾਹੇ ਇੱਜ਼ਤ ਨਾਲ ਪਹੁੰਚਣਾ, ਇਹ ਹੋਵੇ ਇੱਥੇ ਵਾਜੇ ਨੇਜ਼ੇ ਦਾ ਸ਼ੌਕ ਮਾਣ ਲੈਣਾ, ਇਹ ਹੋਵੇ ਇੱਥੇ ਦੀ ਵਾਜੇ ਨੇਜ਼ੇ ਦੀ ਮਹਿਮਾ ਦਾ ਸ਼ੌਕ ਮਾਣ ਲੈਣਾ, ਇੱਥੇ ਦਾ ਆਦਰ ਮਾਣ ਲੈਣਾ। ਪਤ ਸਿਉਂ ਪ੍ਰਗਟ, ਇੱਜ਼ਤ ਨਾਲ ਦਰਗਾਹੇ ਪ੍ਰਗਟ ਹੋਣਾ, ਇੱਜ਼ਤ ਨਾਲ ਦਰਗਾਹੇ ਪੇਸ਼ ਹੋਣਾ, ਇੱਜ਼ਤ ਸਨਮਾਨ ਨਾਲ ਤੇਰੀ ਦਰਗਾਹ ਵਿਚ ਪੇਸ਼ ਹੋਣਾ, ਇਹ ਹੋਵੇ ਤੇਰੇ ਲਈ ਇੱਥੇ ਇੱਜ਼ਤ ਮਾਣ ਲੈਣੀ। ਕਰਮ ਤੇਰਾ ਮੇਰੀ ਜ਼ਾਤ, ਕਰਮ ਤੇਰਾ ਤੇਰੀ ਬਖਸ਼ਿਸ਼, ਤੇਰੀ ਬਖਸ਼ਿਸ਼ ਨੂੰ ਮੈਂ ਯੋਂ ਮੰਨਾ ਜਿਵੇਂ ਇਹ ਮੇਰੀ ਉੱਚੀ ਜ਼ਾਤ ਹੈ। ਤੇਰੀ ਬਖਸ਼ਿਸ਼ ਨੂੰ ਮੈਂ ਉੱਚੀ ਜ਼ਾਤ ਕਰਕੇ ਮੰਨਾ। ਤੇਰੀ ਬਖਸ਼ਿਸ਼ ਉੱਚੀ ਜ਼ਾਤ ਦਾ ਆਨੰਦ ਹੈ। ਬਾਬਾ ਹੋਰ ਚੜ੍ਹਨਾ ਖੁਸ਼ੀ ਖੁਆਰ, ਹੋਰ ਚੜ੍ਹਨਾ, ਹੋਰ ਸਵਾਰੀ, ਚੜ੍ਹਨਾ ਤੋਂ ਭਾਵ ਹੈ ਸਵਾਰੀ, ਹੋਰ ਕਿਸੇ ਕਿਸਮ ਦੀ ਸਵਾਰੀ। ਖੁਸ਼ੀ ਨਹੀਂ ਖੁਆਰ, ਖੁਆਰੀ ਪੈਦਾ ਕਰੇਗੀ, ਖੁਸ਼ੀ ਨਹੀਂ ਖੁਆਰੀ ਪੈਦਾ ਕਰੇਗੀ, ਦੁਖੀ ਖੜਾ ਕਰੇਗੀ। ਜਿੱਤ ਚੜ੍ਹੀਐ ਤਨ ਪੀੜੀਐ, ਮਨ ਮੈਂ ਚੱਲੈ ਵਿਕਾਰ, ਐਸੀ ਸਵਾਰੀ ਕਰਨੀ ਕਿਉਂ ਜਿਸ ਤੇ ਚੜ੍ਹ ਕੇ ਮਨ ਵਿਚ ਹੰਕਾਰ ਉੱਠੇ, ਵਿਕਾਰ ਉੱਠਣ ਤੋਂ ਭਾਵ ਹੰਕਾਰ ਉੱਠੇ, ਤੇ ਤਨ ਵੀ ਪੀੜਿਆ ਜਾਏ ਤੇ ਮਨ ਵੀ ਇਸ ਮਨ ਦੇ ਰੋਗ ਨਾਲ ਪੀੜਿਆ ਜਾਏ। ਜਿੱਤ ਚੜ੍ਹੀਐ ਤਨ ਪੀੜੀਐ, ਐਸੀ ਸਵਾਰੀ ਕਰਨੀ ਕਿਉਂ ਜਿਸ ਸਵਾਰੀ ਕੀਤਿਆਂ ਤਨ ਅਤੇ ਮਨ ਪੀੜਿਤ ਹੋਵੇ। ਹੋਰ ਚੰਗੀਆਂ ਚੰਗੀਆਂ ਸਵਾਰੀਆਂ ਕਰੀਦੀਆਂ, ਨਾਲ ਹੰਕਾਰ ਪਾਈਦਾ, ਦੁਖੀ ਹੋਈਦਾ, ਤਨ ਵੀ ਪੀੜਿਤ ਹੈ, ਮਨ ਵੀ ਪੀੜਿਤ ਹੈ ਹੰਕਾਰ ਨਾਲ। ਰਹਾ ਕਰ ਮੰਦਰ ਖੁਸ਼ੀ ਨਾਮ ਕੀ, ਨਦਰ ਨਦਰ ਤੇਰੀ ਪਰਵਾਰ, ਨਦਰ ਤੇਰੀ ਪਰਵਾਰ। ਕਰ ਮੰਦਰ ਖੁਸ਼ੀ ਨਾਮ ਕੀ, ਸੋਹਣੇ ਘਰ ਦਾ ਸੋਹਣੇ ਘਰ ਦਾ ਸੁੱਖ, ਸੋਹਣੇ ਮੰਦਰਾਂ ਦਾ ਸੁੱਖ, ਘਰ ਮੰਦਰ, ਰਿਹਾਇਸ਼ੀ ਮਕਾਨ ਨੂੰ ਆਖਿਆ ਘਰ ਮੰਦਰ, ਘਰ ਮੰਦਰ ਆਖਿਆ ਰਿਹਾਇਸ਼ੀ ਮਕਾਨ ਨੂੰ। ਚੰਗੇ ਸੋਹਣੇ ਰਿਹਾਇਸ਼ੀ ਮਕਾਨ ਦਾ ਸੁੱਖ ਕੀ ਹੋਵੇ, ਖੁਸ਼ੀ ਨਾਮ ਕੀ। ਜੇ ਨਾਮ ਦੀ ਖੁਸ਼ੀ ਨਸੀਬ ਹੈ ਤਾਂ ਮਨ ਲਾਓ ਕਿ ਸੋਹਣੇ ਘਰ ਦੀ ਖੁਸ਼ੀ ਮਾਣ ਰਿਹਾ, ਸੋਹਣੇ ਘਰ ਵਿਚ ਰਹਿਣ ਦੀ ਖੁਸ਼ੀ ਮਾਣ ਰਿਹਾ। ਭਾਵ ਜੇ ਸੋਹਣਾ ਘਰ ਨਸੀਬ ਹੈ ਤੇ ਨਾਮ ਪੱਲੇ ਨਹੀਂ ਤਾਂ ਕਾਹਦੀ ਖੁਸ਼ੀ ਹੋਈ। ਸੋਹਣੇ ਘਰ ਦੀ ਖੁਸ਼ੀ ਇਹ ਤਾਂ ਤਾਦੀ ਹੈ ਜੇ ਨਾਲ ਨਾਮ ਦੀ ਖੁਸ਼ੀ ਨਸੀਬ ਹੋਵੇ। ਘਰਾਂ ਦੇ ਸੁੱਖ ਕਾਹਦੇ ਸੁੱਖ ਜੇ ਨਾਮ ਦਾ ਸੁੱਖ ਪੱਲੇ ਨਹੀਂ। ਨਦਰ ਤੇਰੀ ਪਰਿਵਾਰ, ਚੰਗੇ ਅੱਛੇ ਸੋਹਣੇ ਪਰਿਵਾਰ ਦਾ ਸੁੱਖ ਵੀ ਤੇਰੀ ਮਿਹਰ ਹੈ। ਜੇ ਤੇਰੀ ਮਿਹਰ ਨਹੀਂ ਤਾਂ ਬਈ ਪਰਿਵਾਰ ਦਾ ਸੁੱਖ ਵੀ ਕੋਈ ਸੁੱਖ ਨਹੀਂ। ਤੇਰੀ ਨਜ਼ਰ ਨਹੀਂ, ਤੇਰੀ ਮਿਹਰ ਪੱਲੇ ਨਹੀਂ ਤਾਂ ਪਰਿਵਾਰ ਦਾ ਸੁੱਖ ਵੀ ਕੋਈ ਸੁੱਖ ਨਹੀਂ। ਪਰਿਵਾਰ ਦਾ ਸੁੱਖ ਵੀ ਤਦ ਹੀ ਸੁੱਖ ਹੈ ਜੇ ਨਜ਼ਰ ਨਾਲ ਹੈ। ਭਾਵ ਪਰਿਵਾਰ ਦਾ ਸੁੱਖ ਮੈਂ ਤੇਰੀ ਮਿਹਰ ਨੂੰ ਮੰਨਦਾ, ਤੇਰੀ ਮਿਹਰ ਨੂੰ ਮੈਂ ਪਰਿਵਾਰ ਦਾ ਸੁੱਖ ਮੰਨਦਾ। ਜੇ ਤੇਰੀ ਮਿਹਰ ਨਹੀਂ ਤਾਂ ਫਿਰ ਪਰਿਵਾਰ ਦਾ ਸੁੱਖ ਵੀ ਨਹੀਂ। ਮੇਰੇ ਲਈ ਤੇਰੀ ਮਿਹਰ ਪ੍ਰਾਪਤ ਹੋ ਜਾਣੀ, ਇਹੀ ਪਰਿਵਾਰ ਦਾ ਸੁੱਖ ਹੈ, ਇਹੀ ਪਰਿਵਾਰ ਦਾ ਸੁੱਖ ਹੈ। ਤੇ ਜੇ ਮਿਹਰ ਨਹੀਂ ਤੇ ਪਰਿਵਾਰ ਦਾ ਸੁੱਖ ਵੀ ਕੋਈ ਸੁੱਖ ਨਹੀਂ। ਹੁਕਮ ਸੋਈ ਤੁਦ ਭਾਵ ਸੀ, ਹੋਰ ਆਖਣ ਬਹੁਤ ਅਪਾਰ, ਹੋਰ ਆਖਣ ਬਹੁਤ ਅਪਾਰ। ਹੁਕਮ ਸੋਈ ਤੁਦ ਭਾਵ ਸੀ, ਹੁਣ ਹੁਕਮ ਦੀ ਗੱਲ। ਹੁਕਮ ਕੀ ਹੈ? ਹੁਕਮ ਆਖਿਆ ਹਕੂਮਤ ਨੂੰ। ਦੂਜਿਆਂ ਤੇ ਹੁਕਮ ਚਲਾਉਣਾ, ਦੂਜਿਆਂ ਤੇ ਹਕੂਮਤ ਚਲਾਉਣੀ, ਇਸ ਵਿੱਚ ਬੰਦਾ ਖੁਸ਼ੀ ਨਸੀਬ, ਖੁਸ਼ੀ ਨੂੰ ਖੁਸ਼ੀ ਨਸੀਬ ਕਰਦਾ ਵੀ ਮੇਰਾ ਦੂਜਿਆਂ ਤੇ ਹੁਕਮ ਚੱਲ ਰਿਹਾ। ਰਾਜੇ ਮਹਾਰਾਜਿਆਂ ਨੂੰ ਖੁਸ਼ੀ ਹੈ ਕਿ ਇੰਨੇ ਲੋਕ ਉਹਦਾ ਹੁਕਮ ਮੰਨ ਰਹੇ ਨੇ। ਇੱਕ ਅਮੀਰ ਜ਼ਾਦੇ ਨੂੰ ਖੁਸ਼ੀ ਹੁੰਦੀ ਹੈ, ਇੰਨੇ ਨੌਕਰ ਚਾਕਰ ਮੇਰਾ ਹੁਕਮ ਮੰਨ ਰਹੇ ਨੇ। ਤਾਂ ਬੰਦੇ ਚ ਖਾਹਿਸ਼ ਹੁੰਦੀ ਹੈ ਦੂਜੇ ਮੇਰਾ ਹੁਕਮ ਮੰਨਣ, ਇਸ ਵਿੱਚ ਖੁਸ਼ੀ ਮਹਿਸੂਸ ਕਰਦਾ ਹੈ, ਦੂਜੇ ਮੇਰੇ ਆਖੇ ਥੱਲੇ ਹੋਣ ਮੇਰਾ ਹੁਕਮ ਮੰਨਣ। ਤਾਂ ਕਹਿੰਦੇ ਨੇ ਹੁਕਮ ਸੋਈ ਤੁਦ ਭਾਵ ਸੀ, ਹੁਕਮ ਸੋਈ। ਦੂਜਿਆਂ ਤੇ ਹੁਕਮ ਚਲਾਉਣਾ ਮੇਰੇ ਲਈ ਉਹ ਹੈ। ਤੁਦ ਭਾਵ ਸੀ, ਭਾਵ ਜੋ ਤੈਨੂੰ ਚੰਗਾ ਲੱਗੇ, ਜੋ ਤੇਰਾ ਹੁਕਮ ਹੋਵੇ, ਜੋ ਤੈਨੂੰ ਚੰਗਾ ਲੱਗੇ ਉਸ ਹੁਕਮ ਨੂੰ ਮੈਂ ਮੰਨਾਂ। ਜੋ ਤੈਨੂੰ ਭਾਉਂਦਾ ਹੈ, ਜੋ ਤੂੰ ਮੇਰੇ ਲਈ ਹੁਕਮ ਕਰਨਾ ਉਹ ਮੈਨੂੰ ਚੰਗਾ ਲੱਗੇ, ਤੇਰਾ ਹੁਕਮ ਮੈਨੂੰ ਚੰਗਾ ਲੱਗੇ, ਤੇਰਾ ਭਾਣਾ ਮੈਨੂੰ ਚੰਗਾ ਲੱਗੇ, ਇਹ ਹੈ ਦੂਜਿਆਂ ਤੇ ਹਕੂਮਤ ਕਰ ਲੈਣੀ, ਇਹ ਹੈ ਦੂਜਿਆਂ ਤੇ ਹਕੂਮਤ ਦੀ ਖੁਸ਼ੀ ਮਾਣ ਲੈਣੀ। ਉਹ ਜੋ ਤੈਨੂੰ ਭਾਉਂਦਾ ਹੈ ਤੇ ਮੈਨੂੰ ਨਾ ਪਾਵੇ ਉਸ ਵਿਚ ਖੁਸ਼ੀ ਨਹੀਂ ਹੈ। ਉਹ ਜੋ ਤੈਨੂੰ ਪਾਉਂਦਾ ਉਹ ਮੈਨੂੰ ਵੀ ਪਾਵੇ, ਇਹ ਖੁਸ਼ੀ ਹੈ ਜਿਵੇਂ ਦੂਜਿਆਂ ਤੇ ਹਕੂਮਤ ਕਰ ਲਏ। ਤੇਰੀ ਰਜ਼ਾ ਵਿਚ ਰਹਿਣਾ ਮੇਰੇ ਲਈ ਇਹ ਹੈ ਦੂਜਿਆਂ ਤੇ ਹੁਕਮ ਕਰ ਲੈਣਾ। ਹੋਰ ਆਖਣ ਬਹੁਤ ਅਪਾਰ, ਹੋਰ ਹੁਕਮ ਚਲਾਉਣ ਦੇ ਬੋਲ ਤਾਂ ਬੇਅੰਤ ਦੁੱਖ ਪੈਦਾ ਕਰਦੇ ਨੇ, ਬੇਅੰਤ ਖੁਆਰੀ ਪੈਦਾ ਕਰਦੇ ਨੇ, ਬਹੁਤ ਖੁਆਰੀ ਪੈਦਾ ਕਰਦੇ ਨੇ। ਹੋਰ ਦੂਜਿਆਂ ਤੇ ਹੁਕਮ ਚਲਾ ਲੈਣੇ ਇਹ ਤਾਂ ਖੁਆਰੀ ਪੈਦਾ ਕਰਦੇ ਨੇ, ਇਹ ਤਾਂ ਦੁੱਖ ਪੈਦਾ ਕਰਦੇ ਨੇ। ਭਾਵ ਜਿਹੜਾ ਸਦਾ ਦੂਜਿਆਂ ਤੇ ਹਕੂਮਤ ਕਰਦਾ ਆਇਆ ਹੈ ਉਹ ਆਪਣੇ ਲਈ ਦੁੱਖ ਕੜਾ ਕਰਦਾ ਹੈ। ਦੁਨੀਆਂ ਤੇ ਹੁਕਮ ਚਲਾ ਲੈਣਾ, ਇਹ ਹੈ ਕਿ ਤੇਰੀ ਰਜ਼ਾ ਵਿਚ ਰਹਿਣਾ, ਤੇਰੇ ਹੁਕਮਾਂ ਵਿਚ ਰਹਿਣਾ। ਤੇਰੇ ਹੁਕਮ ਵਿਚ ਰਹਿਣ ਦਾ ਰਸ ਜੋ ਹੈ, ਇਹ ਰਸ ਨੂੰ ਇਉਂ ਜਾਣੋ ਜਿਵੇਂ ਦੂਜਿਆਂ ਤੇ ਹਕੂਮਤ ਕਰ ਲਏ। ਵਰਨਾ ਦੂਜਿਆਂ ਤੇ ਜੋ ਹਕੂਮਤ ਕਰਨੀ ਹੈ, ਇਹਦੇ ਵਿਚ ਤਾਂ ਬੇਅੰਤ ਖੁਆਰੀ ਹੈ, ਇਹਦੇ ਵਿਚ ਤਾਂ ਬਹੁਤ ਖੁਆਰੀ ਹੈ। ਆਸ ਰੱਖਦਾ ਤੁਸੀਂ ਇਹ ਸਮਝ ਲਿਆ ਹੋਵੇਗਾ। ਨਾਨਕ ਸੱਚਾ ਪਾਤਸ਼ਾਹ ਪੂਛ ਨਾ ਕਰੇ ਵਿਚਾਰ, ਜਿਹੜਾ ਉਸਦਾ ਹੁਕਮ ਮੰਨਣਾ ਸਿੱਖ ਜਾਂਦਾ, ਜਿਹੜਾ ਉਸਦੀ ਰਜ਼ਾ ਮੰਨਣੀ ਸਿੱਖ ਜਾਂਦਾ, ਸੱਚਾ ਪਾਤਸ਼ਾਹ ਯਾਨੀ ਕਿ ਅਕਾਲ ਪੁਰਖ, ਪੂਛ ਨਾ ਕਰੇ ਵਿਚਾਰ, ਨਾ ਉਹਦੀ ਪੁੱਛਗਿੱਛ ਕਰਦਾ ਕਰਮਾਂ ਦੀ, ਤੇ ਨਾ ਉਹਦੇ ਕਰਮਾਂ ਦਾ ਵਿਚਾਰ ਕਰਦਾ, ਉਹਦਾ ਲੇਖਾ ਹੁੰਦਾ ਹੀ ਨਹੀਂ। ਜਿਹੜਾ ਉਹਦੇ ਹੁਕਮ ਵਿਚ ਰਹਿਣਾ ਸਿੱਖ ਜਾਂਦਾ, ਜਿਹੜਾ ਉਹਦੀ ਰਜ਼ਾ ਵਿਚ ਰਹਿਣਾ ਸਿੱਖ ਜਾਂਦਾ, ਸੱਚਾ ਪਾਤਸ਼ਾਹ ਯਾਨੀ ਕਿ ਅਕਾਲ ਪੁਰਖ, ਉਸਦੇ ਕਰਮਾਂ ਦੀ, ਉਸਦੇ ਲੇਖੇ ਦੀ ਪੁੱਛਗਿੱਛ ਨਹੀਂ ਕਰਦਾ, ਉਸਦੇ ਕਰਮਾਂ ਦਾ ਵਿਚਾਰ ਨਹੀਂ ਕਰਦਾ, ਉਹ ਲੇਖੇ ਤੋਂ ਬਰੀ ਹੋ ਜਾਂਦਾ। ਭਾਵ ਉਸਦੇ ਹੁਕਮ ਵਿਚ ਰਹਿਣ ਨੂੰ ਕਿੰਨਾ ਵੱਡਾ ਆਖਿਆ, ਉਸਦੇ ਹੁਕਮ ਵਿਚ ਰਹਿਣਾ, ਉਸਦੀ ਰਜ਼ਾ ਮੰਨਣੀ, ਦੂਜਿਆਂ ਤੇ ਹੁਕਮ ਚਲਾਉਣ ਨਾਲੋਂ ਉਸਦੇ ਹੁਕਮ ਵਿਚ ਰਹਿਣਾ ਸਿੱਖਣਾ, ਉਸਦੀ ਰਜ਼ਾ ਮੰਨਣੀ, ਜਿਹੜਾ ਇਹ ਕੰਮ ਸਿੱਖ ਜਾਂਦਾ ਹੈ, ਉਸ ਲਈ ਅਕਾਲ ਪੁਰਖ ਉਸਦੀ ਕਰਮਾਂ ਦੀ ਪੁੱਛਗਿੱਛ ਕਰਦਾ ਹੀ ਨਹੀਂ, ਉਸਦੇ ਲੇਖੇ ਦੀ ਪੁੱਛਗਿੱਛ ਹੁੰਦੀ ਹੀ ਨਹੀਂ, ਉਸਦੇ ਕਰਮਾਂ ਦਾ ਵਿਚਾਰ ਚਾਰ 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 ਉਹ ਤਾਂ ਸਿੱਧਾ ਹੀ ਪ੍ਰਵਾਨ ਹੋ ਜਾਂਦਾ। ਉਸਦੇ ਹੁਕਮ ਵਿਚ ਰਹਿਣਾ ਤੇ ਸਿੱਧਾ ਹੀ ਪ੍ਰਵਾਨਗੀ। ਬਾਬਾ ਹੋਰ ਸੋਹਣਾ ਖੁਸ਼ੀ ਖੁਆਰ, ਹੇ ਭਾਈ ਹੋਰ ਸੋਹਣਾ ਖੁਸ਼ੀ ਖੁਆਰ, ਹੋਰ ਸੋਹਣਾ ਆਖਿਆ ਹੈ, ਵਿਸ਼ੇ ਵਿਕਾਰਾਂ ਵਿਚ ਰੂਹਾਨੀ ਤੌਰ ਤੇ ਸੌਂ ਜਾਣਾ, ਇਹ ਮੰਜਾਂ ਤੇ ਸੌਣ ਦੀ ਗੱਲ ਨਹੀਂ ਆਖੀ, ਵਿਸ਼ੇ ਵਿਕਾਰਾਂ ਵਿਚ ਸੌਂ ਜਾਣਾ। ਹੋਰ ਸੌਣਾ ਕੀ ਹੈ? ਵਿਸ਼ੇ ਵਿਕਾਰਾਂ ਵਿਚ ਰੂਹਾਨੀ ਤੌਰ ਤੇ ਸੁੱਤੇ ਰਹਿਣਾ, ਅਗਿਆਨਤਾ ਵਿਚ ਸੁੱਤੇ ਰਹਿਣਾ, ਖੁਸ਼ੀ ਨਹੀਂ ਖੁਆਰੀ ਪੈਦਾ ਕਰੇਗਾ। ਜਿੱਤ ਸੁੱਤਾ ਤਨ ਪੀੜੀ ਹੈ, ਐਸੇ ਵਿਕਾਰਾਂ ਚ ਕਿਉਂ ਸੁੱਤੇ ਰਹੀਏ ਜਿਸ ਨਾਲ ਤਨ ਵੀ ਪੀੜਤ ਹੋਵੇ ਤੇ ਮਨ ਵੀ ਪੀੜਤ ਹੋਵੇ। ਜਿੱਤ ਸੁੱਤਾ ਤਨ ਪੀੜੀ ਹੈ, ਮਨ ਮੈਂ ਚੱਲੇ ਵਿਕਾਰ, ਐਸੀ ਨੀਂਦ ਮਾਣੀਏ ਕਿਉਂ, ਐਸੇ ਵਿਕਾਰਾਂ ਦੀ ਨੀਂਦ ਮਾਣੀਏ ਕਿਉਂ ਜਿਸ ਨਾਲ ਤਨ ਵੀ ਪੀੜਤ ਹੋਵੇ ਤੇ ਮਨ ਵੀ ਪੀੜਤ ਹੋਵੇ। ਇੰਨੇ ਅੱਜ ਬਚਨ ਪ੍ਰਵਾਨ ਕਰਨ